ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵੇਦ ਪੁਰਾਨ ਸਬੈ ਮਤ ਸੁਨ ਕੈ ਕਰੀ ਕਰਮ ਕੀ ਆਸਾ, ਕਾਲ ਗ੍ਰਸਤ ਸਭ ਲੋਗ ਸਿਆਨੇ, ਉਠ ਪੰਡਿਤ ਪੈ ਚਲੇ ਨਿਰਾਸਾ। ਵੇਦ ਪੁਰਾਨ ਸਬੈ ਮਤ ਸੁਨ ਕੈ ਕਰੀ ਕਰਮ ਕੀ ਆਸਾ, ਕਾਲ ਗ੍ਰਸਤ ਸਭ ਲੋਗ ਸਿਆਨੇ, ਉਠ ਪੰਡਿਤ ਪੈ ਚਲੇ ਨਿਰਾਸਾ। ਮਨ ਰੇ ਸਰਿਓ ਨਾ ਏਕੈ ਕਾਜਾ, ਭਜਿਓ ਨਾ ਰਘੁਪਤ ਰਾਜਾ, ਰਹਾਓ ਬਨ ਖੰਡ ਜਾਏ ਜੋਗ ਤਪ ਕੀਨੋ, ਕੰਧ ਮੂਲ ਚੁਨ ਖਾਇਆ, ਨਾਦੀ ਬੇਦੀ ਸਬਦੀ ਮੋਨੀ, ਜਮ ਕੇ ਪਟੈ ਲਿਖਾਇਆ। ਭਗਤ ਨਾਰ ਦੀ ਹਿਰਦੈ ਨਾ ਆਈ, ਕਾਸ਼ ਕੂਸ਼ ਤਨ ਦੀਨਾ, ਰਾਗ ਰਾਗਨੀ ਡਿੰਬ ਹੋਏ ਬੈਠਾ, ਉਨ ਹਰ ਪਹਿ ਕਿਆ ਲੀਨਾ। ਪਰਿਓ ਕਾਲ ਸਬੈ ਜਗ ਉਪਰ, ਮਾਹਿ ਲਿਖੇ ਬ੍ਰਹਮ ਗਿਆਨੀ, ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਹ ਜਾਨੀ। ਪਰਿਓ ਕਾਲ ਸਬੈ ਜਗ ਉਪਰ, ਮਾਹਿ ਲਿਖੇ ਬ੍ਰਹਮ ਗਿਆਨੀ, ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਹ ਜਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਸ਼ਲ, ਕਰੁਣਾ ਨਿਧਾਨ ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਗੁਰ ਤਖਤ ਗੱਦੀ ਤੇ ਬਿਰਾਜਮਾਨ, ਗਰੀਬ ਨਿਵਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਵਡਭਾਗੀ ਹੋ ਜੋ ਆਪ ਜੀ ਧੰਨ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਹਾਨ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਹਾਜ਼ਰੀਆਂ ਭਰ ਰਹੇ ਹੋ। ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਦੀਨ ਦੁਨੀ ਦੇ ਮਾਲਕ ਧੰਨ ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਹਨ, ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ, ਜਿਨ ਨਾਮ ਅਰਾਧਿਆ ਆਪ ਤਰਿਆ, ਜਿਨੀ ਡਿੱਠਾ ਤਿਨਾਂ ਲਏ ਛਡਾਏ। ਹਰ ਸਤਿਗੁਰ ਮਿਲਹੁ ਦਇਆ ਕਰ, ਜਨ ਨਾਨਕ ਧੋਵੈ ਪਾਇ। 1621 ਈਸਵੀ ਨੂੰ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਪਿਤਾ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਮੀਰੀ ਪੀਰੀ ਦੇ ਮਾਲਕ, ਛੇਵੇਂ ਪਾਤਸ਼ਾਹ ਅਤੇ ਮਾਤਾ ਨਾਨਕੀ ਜੀ ਦੇ ਗ੍ਰਹਿ ਸਤਿਗੁਰਾਂ ਨੇ ਅਵਤਾਰ ਧਾਰਿਆ। ਜਿਸ ਵਕਤ ਪਾਤਸ਼ਾਹ ਜੀ ਦਾ ਅਵਤਾਰ ਹੋਇਆ, ਇਤਿਹਾਸ ਦੇ ਮੁਤਾਬਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ, ਧੰਨ ਬਾਬਾ ਬਿਧੀ ਚੰਦ ਸਾਹਿਬ ਜੀ, ਭਾਈ ਜੇਠਾ ਸਾਹਿਬ ਜੀ ਦੇ ਸਮੇਤ ਗੁਰੂ ਕੇ ਮਹਿਲਾਂ ਵਿਖੇ ਗਏ ਔਰ ਜਾ ਕੇ ਜਿਸ ਵਕਤ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਦੇਖਿਆ, ਦੇਖਦਿਆਂ ਸਾਰ ਦੋਨੋਂ ਹੱਥ ਜੋੜ ਕੇ ਨਮਸਕਾਰ ਕੀਤੇ। ਧੰਨ ਬਾਬਾ ਬੁੱਢਾ ਧੰਨ ਧੰਨ ਭਾਈ ਬਿਧੀ ਚੰਦ ਸਾਹਿਬ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ, ਆਪ ਜੀ ਨੇ ਐਸਾ ਕਿਉਂ ਕੀਤਾ ਹੈ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਖਣ ਲੱਗੇ ਕਿ ਇਹ ਕੋਈ ਸਧਾਰਨ ਬਾਲਕ ਨਹੀਂ, ਇਹਨਾਂ ਨੇ ਬਹੁਤ ਵੱਡੇ ਵੱਡੇ ਕਾਰਜ ਕਰਨੇ ਹਨ ਔਰ ਸਾਰੀ ਸ੍ਰਿਸ਼ਟੀ ਦੀ ਪੱਤ ਇਹਨਾਂ ਨੇ ਢੱਕਣੀ ਹੈ। ਇਤਿਹਾਸਕ ਸਰੋਤਾਂ ਦੇ ਮੁਤਾਬਕ ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਬਹੁਤ ਭਾਰੀ ਸਤਿਗੁਰਾਂ ਨੇ ਸਨਮਾਨ ਦਿੱਤਾ, ਸਤਿਕਾਰ ਦਿੱਤਾ ਔਰ ਫਿਰ ਵੀ ਜਿਸ ਵਕਤ ਮਹਾਰਾਜ ਜੀ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਹੁੰਦੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਆਪਣੇ ਕੋਲ ਗੋਦ ਦੇ ਵਿੱਚ ਬਿਠਾ ਲਿਆ ਕਰਦੇ, ਬਹੁਤ ਪਿਆਰ ਕਰਿਆ ਕਰਦੇ। ਸਤਿਗੁਰਾਂ ਨੇ ਆਪਣੀ ਰਸਨਾ ਤੋਂ ਹੀ ਮਹਾਰਾਜ ਜੀ ਦਾ ਨਾਮ ਤੇਗ ਬਹਾਦਰ ਰੱਖਿਆ, ਜੋ ਕਿ ਪੁਰਾਤਨ ਇਤਿਹਾਸਕ ਗ੍ਰੰਥਾਂ ਸਰੋਤਾਂ ਦੇ ਵਿੱਚ ਇਹੀ ਨਾਮ ਆਉਂਦਾ ਹੈ। ਕੁਝ ਵਿਦਵਾਨਾਂ ਨੇ ਤਿਆਗਮਲ ਲਿਖਿਆ ਹੈ, ਗੁਰਬਿਲਾਸ ਦੇ ਵਿੱਚ ਅਤੇ ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਦੇ ਵਿੱਚ ਤੇਗ ਬਹਾਦਰ ਨਾਮ ਦਾ ਹੀ ਜ਼ਿਕਰ ਕੀਤਾ ਹੈ। ਸਤਿਗੁਰਾਂ ਦੇ ਵਿੱਚ ਸਾਰੇ ਰੂਹਾਨੀ ਗੁਣ ਹਨ ਜਿਹੜੇ ਵਿਦਵਾਨਾਂ ਨੇ ਕਥਨ ਕੀਤੇ ਹਨ। ਜਨਨੀ ਜਨੇ ਤਾਂ ਭਗਤ ਜਨ, ਜਾਂ ਦਾਤਾ ਜਾਂ ਸੂਰ, ਨਾਹੇ ਤਾਂ ਜਨਨੀ ਬਾਜ ਰਹੇ, ਕਾਹੇ ਗਵਾਏ ਨੂਰ। ਸਭ ਤੋਂ ਪਹਿਲਾ ਗੁਣ ਜੋ ਹੈ ਭਗਤੀ ਦਾ ਗੁਣ ਹੈ। ਸਤਿਗੁਰੂ ਜੀ ਭਗਤੀ ਦੀ ਮੂਰਤ ਹਨ। ਜਿਸ ਵਕਤ ਆਪਾਂ ਸਤਿਗੁਰਾਂ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ, ਉਹਦੇ ਵਿੱਚ ਬਹੁਤ ਭਾਰੀ ਸਤਿਗੁਰੂ ਜੀ ਭਗਤੀ ਦੀ ਪ੍ਰੇਰਣਾ ਦਿੰਦੇ ਹਨ। ਉਦਾਹਰਣਾਂ ਬੜੀਆਂ ਆਲਾ ਦਰਜੇ ਦੀਆਂ ਦਿੰਦੇ ਹਨ ਕਿ ਜੇਕਰ ਅਜਾਮਲ ਪਾਪੀ ਤਰ ਗਿਆ, ਗਨਕਾ ਪਾਪਣ ਤਰ ਗਈ, ਐ ਮਨੁੱਖ ਤੂੰ ਹੀ ਉਸ ਮਾਲਕ ਦੀ ਸ਼ਰਨ ਵਿੱਚ ਪੈ ਕੇ ਨਾਮ ਜਪ ਕਰ, ਤੇਰਾ ਵੀ ਉਧਾਰ ਹੋ ਜਾਵੇਗਾ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨ ਕਾ ਸੀ ਉਦਰੀ ਤਾ ਕੋ ਜਸ ਔਰ ਧਾਰੋ ਅਟਲ ਭਇਓ ਤ੍ਰੂ ਜਾ ਕੈ ਸਿਮਰਨ ਅਰ ਨਿਰਭੈ ਪਦ ਪਾਇਆ ਦੁਖ ਹਰਤਾ ਏ ਵਿਦ ਕੋ ਸਵਾਮੀ ਤੈ ਕਾਹੇ ਬਿਸਰਾਇਆ ਜਬ ਹੀ ਸ਼ਰਨ ਗਹੀ ਕਿਰਪਾ ਨਿਧ ਗਜ ਗਰਾਹ ਤੇ ਛੂਟਾ ਮਹਿਮਾ ਨਾਮ ਕਹਾਂ ਲਓ ਵਰਨਾ ਰਾਮ ਕਹਿਤ ਬੰਧਨ ਤੇ ਟੂਟਾ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਤਰੈ ਪਾਰ ਵੱਡੇ ਵੱਡੇ ਪਾਪੀਆਂ ਦਾ ਜ਼ਿਕਰ ਕੀਤਾ ਮਹਾਰਾਜ ਨੇ। ਪਰਮੇਸ਼ਰ ਦਾ ਨਾਮ ਬੜਾ ਸਮਰੱਥਸ਼ਾਲੀ ਹੈ, ਜਨਮ ਜਨਮਾਤਰਾਂ ਦੇ ਪਾਪਾਂ ਨੂੰ ਧੋ ਸੁੱਟਦਾ ਹੈ। ਜਨਨੀ ਜਨੇ ਤਾਂ ਭਗਤ ਜਨ ਜਾਂ ਦਾਤਾ, ਦੂਸਰਾ ਗੁਣ ਵਿਦਵਾਨਾਂ ਨੇ ਦਾਤਾ ਵਾਲਾ ਲਿਖਿਆ ਹੈ। ਜਦ ਬਚਪਨ ਦੀ ਅਵਸਥਾ ਹੈ ਉਸ ਵਕਤ ਕਿਸੇ ਗਰੀਬ ਨੂੰ ਕਿਸੇ ਲੋੜਵੰਦ ਨੂੰ ਦੇਖ ਕੇ ਦਇਆ ਦੇ ਘਰ ਦੇ ਵਿੱਚ ਆ ਜਾਂਦੇ ਹਨ, ਤਰੁੱਠ ਜਾਂਦੇ ਹਨ, ਕਿਉਂਕਿ ਜੋ ਦਇਆ ਵਾਲਾ ਗੁਣ ਹੈ ਉਹਨੂੰ ਮਹਾਰਾਜ ਜੀ ਨੇ ਲਿਖਿਆ ਹੈ ਕਿ ਇਹ ਸਮਝ ਲਓ ਵੀ ਮਾਤਾ ਹੈ ਅਤੇ ਜਿਹੜਾ ਧਰਮ ਹੈ ਉਹ ਪੁੱਤਰ ਹੈ। ਮਾਂ ਹੋਵੇਗੀ ਪੁੱਤ ਹੋਵੇਗਾ, ਜੇ ਮਾਂ ਹੀ ਨਹੀਂ ਤਾਂ ਪੁੱਤ ਕਿੱਥੋਂ। ਜਿਸ ਦੇ ਜੀਵਨ ਦੇ ਵਿੱਚ ਦਇਆ ਨਹੀਂ ਉਹਦੇ ਜੀਵਨ ਦੇ ਵਿੱਚ ਧਰਮ ਨਹੀਂ ਹੁੰਦਾ, ਜਿਹੜਾ ਕਠੋਰ ਵਿਅਕਤੀ ਹੁੰਦਾ ਉਹ ਧਰਮੀ ਨਹੀਂ ਹੁੰਦਾ। ਸਤਿਗੁਰੂ ਜੀ ਗਰੀਬਾਂ ਨੂੰ ਦੇਖ ਕੇ ਲੋੜਵੰਦਾਂ ਨੂੰ ਦੇਖ ਕੇ ਕਦੇ ਕਿਸੇ ਨੂੰ ਭੋਜਨ ਛਕਾਉਂਦੇ ਹਨ, ਕਦੇ ਕਿਸੇ ਨੂੰ ਧਨ ਦਿੰਦੇ ਹਨ, ਕਦੇ ਕਿਸੇ ਨੂੰ ਆਪਣੇ ਬਸਤਰ ਹੀ ਦੇ ਦਿੰਦੇ ਹਨ। ਐਸਾ ਮਹਾਰਾਜ ਦੇ ਬਚਪਨ ਦੇ ਵਿੱਚ ਜ਼ਿਕਰ ਆਉਂਦਾ ਹੈ। ਫਿਰ ਜਦ ਸਮਾਂ ਆਉਂਦਾ ਹੈ, ਹਿੰਦੁਸਤਾਨ ਦੇ ਉੱਪਰ ਭੀੜ ਬਣਦੀ ਹੈ, ਹਿੰਦੂ ਧਰਮ ਦੇ ਉੱਪਰ ਭੀੜ ਬਣਦੀ ਹੈ, ਦੁਖੀ ਪੰਡਤਾਂ ਨੇ ਜਦ ਆ ਕੇ ਬੇਨਤੀ ਕੀਤੀ, ਦੁਖੀਏ ਬਿਪਰ ਜੋ ਚੱਲ ਕੇ ਆਏ ਪੁਰੀ ਆਨੰਦ, ਬਾਹੇ ਸਾਡੀ ਪਕੜੀਏ ਸ਼੍ਰੀ ਹਰਗੋਬਿੰਦ ਕੇ ਚੰਦ। ਫਿਰ ਮਹਾਰਾਜ ਦੇ ਸਮਕਾਲੀ ਕਵੀ ਲਿਖਦੇ ਹਨ, ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਐ। ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ ਬਾਹੇ ਨਾ ਛੋੜੀਐ। ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਐ। ਕਦੇ ਕੱਪੜਿਆਂ ਦਾ ਦਾਨ ਕਰਨ ਵਾਲੇ, ਕਦੇ ਭੋਜਨ ਦਾ ਦਾਨ ਕਰਨ ਵਾਲੇ, ਸਮਾਂ ਆਇਆ ਮਹਾਰਾਜ ਨੇ ਆਪਣੇ ਸੀਸ ਦਾ ਹੀ ਬਲੀਦਾਨ ਕਰ ਦਿੱਤਾ। ਤਿਲਕ ਜੰਨਿਓ ਰਾਖਾ ਪ੍ਰਭ ਤਾਕਾ, ਕਿਨੋ ਵੱਡੋ ਕੱਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨ ਉਚਰੀ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨ ਦੀਆ। ਠੀਕਰ ਫੋਰ ਦਿਲੀਸ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂੰ ਆਨ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ, ਹੈ 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 ਸਭ ਜਗ ਭਇਓ, ਜੈ 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 ਸੁਰ ਲੋਕ। ਤੀਸਰਾ ਗੁਣ ਵਿਦਵਾਨਾਂ ਨੇ ਸੂਰਮ ਗਤੀ ਦਾ ਲਿਖਿਆ ਹੈ, ਬਹਾਦਰੀ ਦਾ ਲਿਖਿਆ ਹੈ, ਉਹ ਤਾਂ ਮਹਾਰਾਜ ਨੇ ਜਨਮ ਦੇ ਸਮੇਂ ਨਾਮ ਹੀ ਐਸਾ ਰੱਖ ਦਿੱਤਾ, ਤੇਗ ਬਹਾਦਰ। ਕਦੇ ਕਰਤਾਰਪੁਰ ਦੇ ਜੰਗ ਦੇ ਮੈਦਾਨ ਦੇ ਵਿੱਚ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇਗ ਦੇ ਜੌਹਰ ਵਿਖਾਉਂਦੇ ਹਨ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਖਿਆ, ਤਾਂ ਹੀ ਤੁਹਾਡਾ ਨਾਮ ਤੇਗ ਬਹਾਦਰ ਰੱਖਿਆ ਸੀ, ਤੁਸੀਂ ਤੇਗ ਦੇ ਧਨੀ ਹੋ। ਦੂਸਰਾ ਇਤਿਹਾਸ ਦੇ ਵਿੱਚ ਬਚਨ ਆਉਂਦਾ ਹੈ ਕਿ ਮਹਾਰਾਜ ਨੇ ਬਚਨ ਕੀਤਾ ਸੀ ਵੀ ਤੁਹਾਡੇ ਘਰ ਦੇ ਵਿੱਚ ਇੱਕ ਤੇਗ ਦਾ ਧਨੀ ਪੈਦਾ ਹੋਵੇਗਾ। ਉਹ ਇਸ਼ਾਰਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਕੀਤਾ ਗਿਆ ਸੀ। ਤੀਸਰਾ, ਸਾਧ ਸੰਗਤ ਜੀ, ਜਿਸ ਵਕਤ ਮਹਾਰਾਜ ਦੇ ਉੱਪਰ ਤੇਗ ਚੱਲਦੀ ਹੈ, ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਵੇਂ ਸਹਾਰਿਆ? ਕਿਉਂਕਿ ਤੇਗ ਚਲਾਉਣੀ ਜੇ ਔਖੀ ਹੈ, ਤੇਗ ਸਹਾਰਨੀ ਕਿਹੜੀ ਸੌਖੀ ਹੈ? ਹਰ ਇੱਕ ਨਹੀਂ ਸਹਾਰ ਸਕਦਾ। ਐਸੇ ਮਹਾਨ ਸ਼ੁਭ ਗੁਣਾਂ ਦੇ ਧਾਰਨੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਭਾਰੀ ਸੰਸਾਰ ਦੇ ਵਿੱਚ ਵਿਚਰ ਕੇ ਮਹਾਰਾਜ ਜੀ ਨੇ ਗੁਰਮਤਿ ਦਾ ਪ੍ਰਚਾਰ ਕੀਤਾ, ਬਹੁਤ ਸਾਰੇ ਜੀਵਾਂ ਨੂੰ ਪਰਮੇਸ਼ਰ ਦੇ ਨਾਲ ਜੋੜਿਆ। ਜਿਨ੍ਹਾਂ ਜਿਨ੍ਹਾਂ ਨੇ ਕੋਈ ਆਸਾਂ ਮੁਰਾਦਾਂ ਕੀਤੀਆਂ, ਮਹਾਰਾਜ ਜੀ ਉਹਨਾਂ ਦੀਆਂ ਪੂਰੀਆਂ ਕਰਦੇ ਹਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਾਂ ਲਿਖ ਹੀ ਦਿੱਤਾ ਹੈ ਕਿ ਜੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਨਾਮ ਲੈਂਦਾ ਹੈ, ਨੌ ਨਿਧੀਆਂ ਬਦੋ ਬਦੀ ਉਹਦੇ ਘਰ ਵਿੱਚ ਆ ਜਾਂਦੀਆਂ ਹਨ। ਨੌ ਖਜ਼ਾਨੇ, ਧਾਏ ਦਾ ਭਾਵ ਕਿ ਧੱਕੇ ਨਾਲ ਹੀ, ਨਾਮ ਹੀ ਮੰਗੇ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੇ, ਧਾਏ ਧਾ ਕੇ ਆ ਜਾਂਦੀਆਂ ਹਨ। ਐਸੇ ਖਜ਼ਾਨੇ ਆ ਜਾਂਦੇ ਹਨ ਘਰ ਵਿੱਚ। ਜਿਸ ਵਕਤ ਮਹਾਰਾਜ ਜੀ ਬਾਬਾ ਬਕਾਲਾ ਦੀ ਧਰਤੀ ਦੇ ਉੱਪਰ ਸਨ, ਮੱਖਣ ਸ਼ਾਹ ਲੁਬਾਣਾ ਜੀ ਸੂਰਤ ਬੰਦਰਗਾਹ ਤੋਂ ਦੂਸਰੇ ਦੇਸ਼ਾਂ ਦੇ ਵਿੱਚ ਵਪਾਰ ਕਰਨ ਵਾਸਤੇ ਜਾ ਰਹੇ ਸਨ। ਰਸਤੇ ਦੇ ਵਿੱਚ ਇੱਕ ਆਈਲੈਂਡ ਆਇਆ, ਜੋ ਬਰੇਤੀ ਦੇ ਵਿੱਚ ਇਹਨਾਂ ਦਾ ਜਹਾਜ਼ ਫਸ ਗਿਆ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਪਾਤਸ਼ਾਹ ਜੀ ਦਾ ਬਿਰਦ ਹੈ, ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੈ। ਇਸੇ ਸਟੇਜ ਤੋਂ ਮਾਣਯੋਗ ਮਸਕੀਨ ਸਾਹਿਬ ਜੀ ਵੀ ਇਹ ਬਚਨ ਸੁਣਾਇਆ ਕਰਦੇ ਸਨ। ਕਹਿੰਦੇ, ਕੋਈ ਹੋਵੇ ਨਕਲੀ ਨਿਰੰਕਾਰੀ, ਕੋਈ ਰਾਧਾ ਸਵਾਮੀ, ਕੋਈ ਹੋਰ ਹੋਵੇ, ਡੰਬੀ ਗੁਰੂ ਹੋਵੇ, ਕਹਿੰਦੇ ਉਹ ਆਪਣੇ ਮੰਨਣ ਵਾਲਿਆਂ ਦਾ ਬੇੜਾ ਇਸ ਤਰ੍ਹਾਂ ਦੂਰ ਦੇਸ਼ਾਂ ਵਿੱਚ ਜਾ ਕੇ ਨਹੀਂ ਬੰਨੇ ਲਾ ਸਕਦੇ। ਜਿੱਥੇ ਬੈਠਾ ਹੈ ਉੱਥੇ ਹੀ ਬੈਠਾ ਹੈ। ਇਹ ਮੇਰੇ ਸਤਿਗੁਰੂ ਜੀ ਹੀ ਹਨ ਜਿਹੜੇ ਸਰਬ ਵਿਆਪਕ ਹਨ, ਜਿੱਥੇ ਵੀ ਕੋਈ ਯਾਦ ਕਰਦਾ ਹੈ ਪਹੁੰਚ ਜਾਂਦੇ ਹਨ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੈ। ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੈ ਠਾਕੁਰ ਪਹਿ ਸੇਵਕ ਤਤਕਾਲ ਹੋਏ ਆਵੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਪਹੁੰਚਦੇ ਹਨ ਔਰ ਮੱਖਣ ਸ਼ਾਹ ਦਾ ਬੇੜਾ ਜੋ ਹੈ ਉਹ ਬੰਨੇ ਲਾਉਂਦੇ ਹਨ, ਉਹਨੂੰ ਤੋਰਦੇ ਹਨ। ਜਿਸ ਵਕਤ ਦਸਵੰਧ ਦੀ ਭੇਟਾ ਅਤੇ ਜੋ ਸੁਖਣਾ ਦੀ ਭੇਟਾ ਸੀ ਲੈ ਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਇਆ, ਮਹਾਰਾਜ ਜੀ ਤਾਂ ਛੁਪ ਕੇ ਬੈਠੇ ਹਨ ਭੋਰੇ ਦੇ ਵਿੱਚ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬੜੇ ਸੁੰਦਰ ਬਚਨ ਹਨ। ਕਹਿੰਦੇ, ਜੈਸੇ ਤੋ ਮਿਠਾਈ ਰਾਖੀ ਹੈ ਛੁਪਾਏ ਯਤਨ ਕੈ, ਚੀਟੀ ਚੱਲ ਜਾਤ ਚੀਨ ਤਾਹੇ ਲਪਟਾਤ ਹੈ। ਕਹਿੰਦੇ ਮਿੱਠੇ ਨੂੰ ਜਿੰਨਾ ਮਰਜ਼ੀ ਤੁਸੀਂ ਛਪਾ ਛਪਾ ਕੇ ਰੱਖੋ, ਕੀੜੀਆਂ ਲੱਭ ਹੀ ਲੈਂਦੀਆਂ ਹਨ। ਦੀਪਕ ਜਰਾਏ ਜੈਸੇ ਰਾਖੀਏ ਦੁਰਾਏ ਗ੍ਰਹਿ, ਪ੍ਰਗਟ ਪਤੰਗ ਤਾਂ ਮੈਂ ਸਹਿਜ ਸਮਾਤ ਹੈ। ਦੀਵਾ ਜਿੰਨਾ ਮਰਜ਼ੀ ਇੱਕ ਲਵਾਂਝਾ ਜਗਦਾ ਹੋਵੇ, ਪਤੰਗੇ ਆ ਹੀ ਜਾਂਦੇ ਹਨ। ਜੈਸੇ ਜਲ ਬਿਮਲ ਕਮਲ ਇਕਾਂਤ ਵਸੈ, ਮਧਕਰ ਮਧ ਅਚਵਨ ਤੇਹ ਜਾਤ ਹੈ। ਕਮਲ ਜਿੰਨਾ ਮਰਜ਼ੀ ਇੱਕ ਲਵਾਂਝਾ ਹੋਵੇ, ਭੌਰੇ ਪਹੁੰਚ ਹੀ ਜਾਂਦੇ ਹਨ। ਤੈਸੇ ਗੁਰਸਿੱਖ ਜਿਹ ਘਟ ਪ੍ਰਗਟਤ ਪ੍ਰੇਮ, ਸਕਲ ਸੰਸਾਰ ਤੇਹ ਦੁਆਰ ਬਿਲ ਲਾਤ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਵੀ ਬਚਨ ਹਨ, ਮੇਰੀ ਛੁਪੇ ਰਹਿਣ ਦੀ ਚਾਹ ਕੇ ਲੁਕ ਛੁਪ ਜਾਣ ਦੀ, ਇਹ ਪੂਰੀ ਹੁੰਦੀ ਨਾ ਮੈਂ ਤਰਲੇ ਲੈ ਰਿਹਾ। ਲੱਭਣ ਵਾਲੇ ਲੱਭ ਹੀ ਲੈਂਦੇ ਹਨ। ਤਾਂ ਸਾਧ ਸੰਗਤ ਜੀ ਫਿਰ ਮੱਖਣ ਸ਼ਾਹ ਲੁਬਾਣਾ ਨੇ ਜਿਸ ਵਕਤ ਪੰਜ ਪੰਜ ਮੋਹਰਾਂ ਰੱਖੀਆਂ, ਜਿਹੜੇ ਨਕਲੀ ਬੈਠੇ ਸਨ, ਉਸ ਵਕਤ ਉਹ ਤਾਂ ਪੰਜ ਵੇਖ ਕੇ ਬੜੇ ਖੁਸ਼ ਹੋਏ। ਜਿਸ ਵਕਤ ਮਹਾਰਾਜ ਦੇ ਸਾਹਮਣੇ ਜਾ ਕੇ ਪੰਜ ਰੱਖੀਆਂ, ਤਾਂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ, ਪਾਰ ਲੰਘਾਇਆ ਬੇੜਾ ਤੇਰਾ, ਵੇਖ ਸਿੱਖਾ ਆ ਮੋਢਾ ਮੇਰਾ। ਮੋਢੇ ਦੇ ਉੱਪਰ ਘਾਸੀ ਲੱਗੀ ਸੀ ਸਾਧ ਸੰਗਤ ਜੀ, ਖੁੰਗਾ ਲੱਗਿਆ ਸੀ, ਉਹ ਮਹਾਰਾਜ ਜੀ ਨੇ ਦਿਖਾਇਆ। ਸਤਿਗੁਰਾਂ ਨੂੰ ਕੋਈ ਮਾਇਆ ਦਾ ਲਾਲਚ ਨਹੀਂ ਹੈ, ਸਤਿਗੁਰੂ ਤਾਂ ਦਾਤਾ ਹੈ। ਪਰ ਸਾਧ ਸੰਗਤ ਜੀ ਜਿੱਥੇ ਬਚਨ ਕਰੀਏ ਫਿਰ ਉੱਥੇ ਪੂਰੇ ਉਤਰਨਾ ਚਾਹੀਦਾ ਹੈ। ਇਹ ਨਹੀਂ ਵੀ ਮੰਗਣ ਵੇਲੇ ਹੋਰ ਅਤੇ ਜਦ ਇੱਛਾ ਪੂਰੀ ਹੋ ਜਾਵੇ ਫਿਰ ਹੋਰ। ਮਹਾਰਾਜ ਤਾਂ ਜਿੱਧਰੋਂ ਦੀ ਲੰਘਦੇ ਸਨ, ਸਤਿਗੁਰਾਂ ਦਾ ਇਤਿਹਾਸ ਆਉਂਦਾ ਹੈ, ਜਦ ਧਨ ਇਕੱਠਾ ਹੁੰਦਾ ਹੈ ਤਾਂ ਖੂਹ ਲਵਾ ਦਿੰਦੇ ਹਨ, ਪਰਉਪਕਾਰਾਂ ਵਾਸਤੇ ਧਨ ਨੂੰ ਲਗਾ ਦਿੰਦੇ ਹਨ। ਬੜੇ ਬੜੇ ਮਹਾਰਾਜ ਜੀ ਦੇ ਜੀਵਨ ਦੇ ਪਰਉਪਕਾਰੀ ਕੌਤਕ ਹਨ। ਕਿਧਰੇ ਮਹਾਰਾਜ ਜੀ ਪ੍ਰੇਮੀਆਂ ਨੂੰ ਤੰਬਾਕੂ ਤੋਂ ਵਰਜਿਤ ਕਰਦੇ ਹਨ, ਨਸ਼ਿਆਂ ਤੋਂ ਵਰਜਿਤ ਕਰਦੇ ਹਨ, ਗ੍ਰਿਸ਼ਤੀ ਦੀ ਮਹਾਨਤਾ ਦਰਸਾਉਂਦੇ ਹਨ, ਜੰਗਲਾਂ ਦੇ ਵਿੱਚ ਭਟਕਣ ਦੀ ਜ਼ਰੂਰਤ ਨਹੀਂ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ, ਪੋਪ ਮਦ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਜਨ, ਘੱਟ ਹੀ ਖੋਜੋ ਭਾਈ। ਰੱਬ ਕਿਧਰੇ ਜੰਗਲਾਂ ਵਿੱਚ ਨਹੀਂ ਬੈਠਾ ਹੋਇਆ ਵੀ ਜਾਂਦਿਆਂ ਹੀ ਮਿਲ ਜਾਵੇਗਾ, ਜੇ ਪ੍ਰਾਪਤੀ ਕਰਨੀ ਹੈ ਘਰ ਵਿੱਚ ਬੈਠਿਆਂ ਹੀ ਹੋ ਸਕਦੀ ਹੈ। ਐਸਾ ਮਹਾਰਾਜ ਜੀ ਦਾ ਉਪਦੇਸ਼ ਅਤੇ ਸੰਦੇਸ਼ ਹੈ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ। ਆਓ ਜੋ ਆਪਾਂ ਨੂੰ ਪਾਵਨ ਪਵਿੱਤਰ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਹੋਇਆ ਹੈ, ਉਸਦੀ ਵਿਚਾਰ ਦੇ ਨਾਲ ਜੁੜਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਪਿਆਰ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵੇਦ ਪੁਰਾਣ ਸਭੈ ਮਤ ਸੁਨ ਕੈ, ਕਰੀ ਕਰਮ ਕੀ ਆਸਾ।
ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਦਾ ਇਹ ਪਾਵਨ ਪਵਿੱਤਰ ਹੁਕਮਨਾਮਾ ਮਹਾਨ ਸ਼੍ਰੋਮਣੀ ਭਗਤ ਬਾਬਾ ਕਬੀਰ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਬਾਬਾ ਕਬੀਰ ਸਾਹਿਬ ਜੀ ਆਰੰਭ ਦੀ ਪੰਕਤੀ ਦੇ ਵਿੱਚ ਫਰਮਾਉਂਦੇ ਹਨ ਕਿ ਕੁਝ ਐਸੇ ਲੋਕ ਜਿਹੜੇ ਚਾਰ ਵੇਦ, 18 ਪੁਰਾਣ ਜਾਂ ਫਿਰ ਧਾਰਮਿਕ ਗ੍ਰੰਥ ਜਿਹੜੇ ਹਨ ਉਹਨਾਂ ਨੂੰ ਸੁਣ ਕੇ ਫਿਰ ਉਹ ਕਰਮ ਕਾਂਡ ਕਰਨ ਲੱਗ ਪੈਂਦੇ ਹਨ ਅਤੇ ਇਹ ਸਮਝਦੇ ਹਨ ਕਿ ਕਰਮ ਕਾਂਡਾਂ ਦੇ ਨਾਲ ਹੀ ਸਾਡਾ ਪਾਰ ਉਤਾਰਾ ਹੋ ਜਾਵੇਗਾ। ਮਾਣਯੋਗ ਮਸਕੀਨ ਸਾਹਿਬ ਜੀ ਵੀ ਇਹ ਬਚਨ ਕਿਹਾ ਕਰਦੇ ਸਨ, ਹਰ ਧਰਮ ਦੇ ਆਪਣੇ ਆਪਣੇ ਕਰਮ ਕਾਂਡ ਹੁੰਦੇ ਹਨ। ਇਹ ਵੀ ਇੱਕ ਪਰਮਾਰਥ ਦੇ ਰਸਤੇ ਦਾ ਪੜਾਅ ਹੈ, ਇਹਦੇ ਥਾਣੀ ਲੰਘਣਾ ਪੈਂਦਾ ਹੈ। ਪਰ ਇਹ ਨਹੀਂ ਵੀ ਮਨੁੱਖ ਇੱਥੇ ਹੀ ਰੁਕ ਜਾਵੇ, ਇਸ ਤੋਂ ਅੱਗੇ ਨਾ ਚੱਲੇ, ਅੰਤਰਮੁੱਖ ਨਾ ਹੋਵੇ, ਨਾਮ ਨਾ ਜਪੇ, ਭਜਨ ਨਾ ਕਰੇ। ਕਰਮ ਕਾਂਡ 'ਤੇ ਰੁਕਣਾ ਨਹੀਂ ਹੈ, ਆਪਣੇ ਆਪਣੇ ਇਸ਼ਟ ਗੁਰਦੇਵ ਦੀ ਪੂਜਾ ਕਰਨੀ, ਮੱਥਾ ਟੇਕਣਾ, ਭੇਟਾ ਚੜ੍ਹਾਉਣੀਆਂ, ਇਹ ਇੱਕ ਰੂਪ ਦੇ ਵਿੱਚ ਕਰਮ ਕਾਂਡ ਹੀ ਹੋਇਆ ਕਰਦਾ ਹੈ। ਸੋ ਸਾਧ ਸੰਗਤ ਜੀ, ਇਸ ਤੋਂ ਅੱਗੇ ਚੱਲਣ ਵਾਸਤੇ ਧਾਰਮਿਕ ਪੁਰਸ਼ ਇਹ ਪ੍ਰੇਰਣਾ ਦਿੰਦੇ ਹਨ ਕਿ ਇੱਥੇ ਰੁਕ ਨਹੀਂ ਜਾਣਾ ਹੈ। ਇਹ ਨਹੀਂ ਸਮਝਣਾ ਵੀ ਅਸੀਂ ਹੁਣ ਮੱਥਾ ਟੇਕ ਲਿਆ, ਭੇਟਾ ਚੜ੍ਹਾ ਤੀ, ਸਾਡੀ ਕਲਿਆਣ ਹੋ ਜਾਵੇਗੀ, ਇਸ ਤਰ੍ਹਾਂ ਨਹੀਂ। ਭੇਟਾਵਾਂ ਚੜ੍ਹਾਉਂਦਿਆਂ ਚੜ੍ਹਾਉਂਦਿਆਂ ਇਹ ਖਿਆਲਾਤ ਬਣ ਜਾਣ ਕਿ ਜਿੱਥੇ ਵਸਤਰ ਭੇਟਾ ਕੀਤੇ ਹਨ, ਅੰਨ ਭੇਟਾ ਕੀਤਾ ਹੈ, ਉੱਥੇ ਮਨ ਵੀ ਭੇਟਾ ਕਰਨਾ ਹੈ। ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਦਾਸ ਇਹ ਬੇਨਤੀ ਵੀ ਕਰਨਾ ਚਾਹੁੰਦਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ 15-15 ਪੰਡਾਂ ਰੋਜ਼ ਰੁਮਾਲੇ ਸਾਹਿਬਾਂ ਦੀਆਂ ਹੋ ਜਾਂਦੀਆਂ ਹਨ। ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਸੰਕੋਚ ਕਰੀਏ। ਜਿਹੜੇ ਆਪਾਂ ਧਨ, ਜਿਹੜਾ ਪੈਸਾ, ਜਿਹੜਾ ਸ਼ਰਮਾਇਆ ਆਪਾਂ ਕੌਮ ਦਾ ਰੁਮਾਲਿਆਂ ਦੇ ਵਿੱਚ ਖਰਚ ਕਰਨਾ ਹੈ, ਉਹਨੂੰ ਲੰਗਰਾਂ ਦੇ ਵਿੱਚ, ਸੇਵਾ ਦੇ ਵਿੱਚ ਹਿੱਸਾ ਪਾ ਦਿੱਤਾ ਜਾਵੇ, ਰਸਤਾ ਭੇਟਾ ਕਰ ਦਿੱਤੀਆਂ ਜਾਣ, ਗੁਰੂ ਰਾਮਦਾਸ ਜੀ ਨਾਰਾਜ਼ ਨਹੀਂ ਹੋਣਗੇ, ਖੁਸ਼ ਹੀ ਹੋਣਗੇ। ਸੋ ਆਪਣੇ ਆਪਣੇ ਕਰਮ ਕਾਂਡ ਹਨ, ਪੂਜਾ ਕਰਨੀ, ਮੱਥਾ ਟੇਕਣਾ, ਭੇਟਾਵਾਂ ਚੜ੍ਹਾਉਣੀਆਂ, ਧੂਫ ਦਿਖਾਉਣਾ ਆਦਿਕ। ਪਰ ਇਹ ਸਮਝਣਾ ਕਿ ਬਸ ਇੱਥੋਂ ਤੱਕ ਹੀ ਹੈ, ਇਸ ਤੋਂ ਅੱਗੇ ਨਹੀਂ, ਨਾ ਅੰਮ੍ਰਿਤ ਵੇਲੇ ਉੱਠਣਾ, ਨਾ ਨਾਮ ਜਪਣਾ, ਨਾ ਨਿਤਨੇਮ ਕਰਨਾ, ਨਾ ਗੁਰੂ ਦੀਆਂ ਰਹਿਤਾਂ ਧਾਰਨ ਕਰਨੀਆਂ, ਕੇਵਲ ਕਰਮ ਕਾਂਡ ਦੇ ਨਾਲ ਮਨੁੱਖ ਦਾ ਪਾਰ ਉਤਾਰਾ ਨਹੀਂ।
ਕਾਲ ਗ੍ਰਸਤ ਸਭ ਲੋਕ ਸਿਆਣੇ, ਉੱਠ ਪੰਡਿਤ ਪੈ ਚੱਲੇ ਨਿਰਾਸਾ।
ਬੜੇ ਬੜੇ ਸਿਆਣੇ ਲੋਕ, ਪੰਡਿਤ ਲੋਕ ਅਖੀਰ ਨੂੰ ਸੰਸਾਰ ਦੇ ਵਿੱਚੋਂ ਨਿਰਾਸ਼ ਹੋ ਕੇ ਚਲੇ ਜਾਂਦੇ ਹਨ, ਕਾਲ ਦੀ ਗ੍ਰਾਹੀ ਬਣ ਜਾਂਦੇ ਹਨ। ਇਹ ਜੋ ਸਤਿਗੁਰਾਂ ਦੀ ਬਾਣੀ ਹੈ, ਸਾਧ ਸੰਗਤ ਜੀ ਸਾਰਿਆਂ ਦੀ ਸਾਂਝੀ ਹੈ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਇਹ ਨਿਰਾ ਪੰਡਿਤ ਨੂੰ ਹੀ ਉਪਦੇਸ਼ ਨਹੀਂ ਦਿੱਤਾ ਜਾ ਰਿਹਾ ਹੈ, ਜਿਹੜੇ ਜਿਹੜੇ ਵੀ ਧਰਮ ਦੇ ਆਗੂ ਹਨ ਉਹਨਾਂ ਸਾਰਿਆਂ ਨੂੰ ਬਾਬਾ ਕਬੀਰ ਸਾਹਿਬ ਜੀ ਸਾਂਝਾ ਹੀ ਉਪਦੇਸ਼ ਦੇ ਰਹੇ ਹਨ। ਭਾਵੇਂ ਕੋਈ ਕਾਜੀ ਹੈ, ਭਾਵੇਂ ਕੋਈ ਗ੍ਰੰਥੀ ਹੈ, ਭਾਵੇਂ ਕੋਈ ਪੰਡਿਤ ਹੈ, ਅਸੀਂ ਸਾਰੇ ਵਿੱਚ ਆ ਜਾਂਦੇ ਹਾਂ। ਇੱਕ ਬਚਨ ਆਪਾਂ ਪੜ੍ਹਦੇ ਹਾਂ ਨਾ ਮਹਾਰਾਜ ਜੀ ਦਾ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੈ ਜੀਆਂ ਘਾਏ, ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਹ ਜਾੜੇ ਕਾ ਬੰਧ। ਸਤਿਗੁਰਾਂ ਨੇ ਵੀ ਅਤੇ ਭਗਤਾਂ ਨੇ ਵੀ, ਜਿਹੜੇ ਧਾਰਮਿਕ ਆਗੂ ਸਨ, ਉਹਨਾਂ ਨੂੰ ਵਿਸ਼ੇਸ਼ ਰੂਪ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਇਹਨਾਂ ਨੇ ਸਮਾਜ ਨੂੰ ਸੇਧ ਦੇਣੀ ਹੁੰਦੀ ਹੈ। ਜੇਕਰ ਧਾਰਮਿਕ ਆਗੂ ਦਾ ਜੀਵਨ ਮਹਾਨ ਹੋ ਗਿਆ, ਪਤਾ ਨਹੀਂ ਕਿੰਨਿਆਂ ਕੁ ਨੂੰ ਉਤਾਰ ਦੇਵੇਗਾ, ਕਿੰਨਿਆਂ ਕੁ ਦਾ ਭਲਾ ਹੋ ਜਾਵੇਗਾ। ਤਾਂ ਬਾਬਾ ਕਬੀਰ ਸਾਹਿਬ ਜੀ ਫਰਮਾਉਂਦੇ ਹਨ ਕਿ ਜਿਹੜੇ ਲੋਕ ਕੇਵਲ ਕਰਮ ਕਾਂਡ ਤੱਕ ਹੀ ਸੀਮਿਤ ਰਹੇ, ਜਿਹੜੇ ਧਾਰਮਿਕ ਆਗੂ ਵੀ ਸਨ, ਅਖੀਰ ਉਹਨਾਂ ਨੂੰ ਵੀ ਇੱਥੋਂ ਸੰਸਾਰ ਦੇ ਵਿੱਚੋਂ ਨਿਰਾਸ਼ ਹੋ ਕੇ ਜਾਣਾ ਪਿਆ, ਉਹਨਾਂ ਨੂੰ ਕਲਿਆਣ ਨਾ ਪ੍ਰਾਪਤ ਹੋਈ।
ਮਨ ਰੇ ਸਰਿਓ ਨਾ ਏਕੈ ਕਾਜਾ।
ਹੇ ਮਨ, ਆਪਣੇ ਮਨ ਨੂੰ ਸੰਬੋਧਨ ਕਰਕੇ ਬਾਬਾ ਕਬੀਰ ਸਾਹਿਬ ਜੀ ਫਰਮਾਉਂਦੇ ਹਨ ਕਿ ਜਿਹੜਾ ਇੱਕ ਕੰਮ ਕਰਨ ਵਾਲਾ ਸੀ ਨਾ ਤੇਰਾ, ਤੂੰ ਸੰਸਾਰ ਵਿੱਚ ਆਇਆ ਸੀ, ਤੇਰੇ ਕੋਲੋਂ ਕੰਮ ਉਹ ਸਰ ਨਹੀਂ ਸਕਿਆ, ਹੋ ਨਹੀਂ ਸਕਿਆ। ਉਹ ਕਿਹੜਾ ਕੰਮ ਸੀ? ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ। ਉਹ ਨਹੀਂ ਕੰਮ ਹੋ ਸਕਿਆ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ ਚੱਲਿਓ, ਨੈਣ ਉਗਰਤ ਊਹਾ ਠਾਉ ਹੀ ਠਿਕਾਨੋ ਹੈ। ਕਹਿੰਦੇ ਜਿਵੇਂ ਤੇਲੀ ਦਾ ਬਲਦ ਹੈ ਨਾ, ਉਹਦੇ ਅੱਖਾਂ ਅੱਗੇ ਖੋਪੇ ਲਗਾਏ ਹੋਏ ਹੁੰਦੇ ਹਨ, ਸਾਰਾ ਦਿਨ ਕੋਲੂ ਦੇ ਦੁਆਲੇ ਘੁੰਮਦਾ ਰਹਿੰਦਾ ਹੈ। ਸ਼ਾਮਾਂ ਨੂੰ ਜਦ ਉਹਦੇ ਖੋਪੇ ਉਤਾਰੇ ਗਏ, ਉਹ ਸਮਝਦਾ ਸੀ ਵੀ ਬੜਾ ਸਫ਼ਰ ਕੀਤਾ, ਸਵੇਰ ਦੇ ਚੱਲੇ ਹਾਂ, ਚੱਲੀ ਜਾ ਰਹੇ ਹਾਂ। ਅਖੀਰ ਵਿੱਚ ਭਾਈ ਸਾਹਿਬ ਜੀ ਫਰਮਾਉਂਦੇ ਹਨ, ਪਹੁੰਚ ਨਾ ਸਕਿਓ ਤਹਾਂ ਜਹਾਂ ਮੋਹੇ ਜਾਣੋ ਹੈ। ਜਿੱਥੇ ਜਾਣਾ ਸੀ ਉੱਥੇ ਨਹੀਂ ਜਾ ਸਕੇ। ਸਫ਼ਰ ਤਾਂ ਬੜਾ ਕੀਤਾ, ਪਰ ਜਿੱਥੋਂ ਚੱਲੇ ਸੀ ਉੱਥੇ ਹੀ ਖੜ੍ਹੇ ਹਾਂ। ਇਹ ਬਾਹਰ ਦੇ ਸਫ਼ਰ ਦੀ ਗੱਲ ਨਹੀਂ, ਅੰਦਰ ਦੇ ਸਫ਼ਰ ਦੀ ਗੱਲ ਹੈ। ਕੋਈ ਪਰਮਾਰਥ ਦੇ ਵਿੱਚ, ਕੋਈ ਆਤਮਕ ਜੀਵਨ ਦੇ ਵਿੱਚ ਤਰੱਕੀ ਨਾ ਹੋ ਸਕੀ। ਮਾਣਯੋਗ ਮਸਕੀਨ ਸਾਹਿਬ ਜੀ ਕਿਹਾ ਕਰਦੇ ਸਨ, 50 ਸਾਲ ਪਹਿਲਾਂ ਵੀ ਝੂਠ ਬੋਲਦਾ ਸੀ, ਅੱਜ ਵੀ ਬੋਲਦਾ ਹੈ। ਕੀ ਤਰੱਕੀ ਕੀਤੀ? ਪਹਿਲਾਂ ਵੀ ਬੇਈਮਾਨ ਸੀ, ਅੱਜ ਵੀ ਉਂਝ ਕਹਿੰਦਾ ਜਿਵੇਂ 50 ਸਾਲ ਤੋਂ ਸੰਗਤ ਦੇ ਵਿੱਚ ਆ ਰਿਹਾ। ਬਦਲਿਆ ਕੀ? ਤਰੱਕੀ ਹੋਣੀ ਚਾਹੀਦੀ ਹੈ ਨਾ, ਕੁਝ ਨਾ ਕੁਝ ਤਾਂ ਗੱਲ ਹੈ। ਕਹਿੰਦੇ ਜਿਹੜਾ ਕੰਮ ਕਰਨਾ ਸੀ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਵਾਲਾ, ਉਹ ਐ ਮਨੁੱਖ ਤੇਰੇ ਕੋਲੋਂ ਹੋ ਨਹੀਂ ਪਾਇਆ।
ਉਹ ਨਾ ਰਘੁਪਤ ਰਾਜਾ।
ਉਹ ਕੰਮ ਕਿਵੇਂ ਹੋਣਾ ਸੀ? ਉਹ ਜੋ ਸਰਬ ਵਿਆਪਕ ਰਾਮ ਵਾਹਿਗੁਰੂ ਪਰਮੇਸ਼ਰ ਹੈ, ਉਹਦਾ ਭਜਨ ਕਰਨ ਦੇ ਨਾਲ ਹੋਣਾ ਸੀ। ਭਜਨ ਤਾਂ ਕੀਤਾ ਨਹੀਂ, ਨਾਮ ਤਾਂ ਜਪਿਆ ਨਹੀਂ। ਐਡੀ ਵੱਡੀ ਮਹਿਮਾ ਨਾਮ ਦੀ, ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ, ਮਿਟੇ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੋਆ ਜੀਜੈ। ਪ੍ਰਭ ਕੈ ਸਿਮਰਨ ਗਰਭ ਨ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਐਸਾ ਪਰਮੇਸ਼ਰ ਦਾ ਨਾਮ। ਕਹਿੰਦੇ ਉਹ ਨਾਮ ਜਪਿਆ ਨਹੀਂ, ਨਾਮ ਦੀ ਕਮਾਈ ਨਹੀਂ ਕੀਤੀ। ਵਿਸ਼ਰਾਮ ਦੇ ਕੇ ਭਗਤ ਜੀ ਫਰਮਾਉਂਦੇ ਹਨ,
ਮਨ ਖੰਡ ਜਾਏ ਜੋਗ ਤਪ ਕੀਨੋ, ਕੰਧ ਮੂਲ ਚੁਨ ਖਾਇਆ।
ਜੰਗਲਾਂ ਦੇ ਵਿੱਚ ਜਾ ਕੇ ਬੜੀ ਯੋਗ ਸਾਧਨਾ ਕੀਤੀ, ਸਾਲੋ ਸਾਲ ਪ੍ਰਾਣਾ ਜਮ ਕਰਕੇ ਸਵਾਸਾਂ ਨੂੰ ਰੋਕ ਰੋਕ ਕੇ ਜੰਗਲਾਂ ਦੇ ਵਿੱਚ। ਕਹਿੰਦੇ ਉੱਥੇ ਕਿਹੜੇ ਛਕਣ ਨੂੰ ਪਦਾਰਥ ਹਨ 36 ਪ੍ਰਕਾਰ ਦੇ, ਉੱਥੇ ਕਹਿੰਦੇ ਕੰਧ ਮੂਲ ਗਾਜਰ ਮੂਲੀ ਸ਼ਕਰ ਖੰਦੀ ਖਾ ਕੇ ਗੁਜ਼ਾਰਾ ਕੀਤਾ। ਤਪ ਕਰਦੇ ਰਹੇ, ਸਾਧਨਾ ਕਰਦੇ ਰਹੇ ਐਸੇ ਐਸੇ। ਪਰ ਕਹਿੰਦੇ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਵਾਹਿਗੁਰੂ ਦੀ ਪ੍ਰਾਪਤੀ ਨਾ ਹੋਈ, ਅੰਦਰ ਠੰਡ ਨਾ ਵਰਤੀ। ਸਿੱਧੀਆਂ ਪ੍ਰਾਪਤ ਕਰ ਲੈਣੀਆਂ ਕੋਈ ਔਖੀਆਂ ਨਹੀਂ ਹਨ, ਬੜੇ ਬੜੇ ਲੋਕ ਕਰ ਲੈਂਦੇ ਹਨ, ਪਰ ਨਾਮ ਦੀ ਕਲਾ ਨਹੀਂ ਵਰਤਦੀ। ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਵੈਸਾਂ ਲੋਕ ਰਾਖੈ ਭਾਉ, ਮਤ ਦੇਖ ਭੂਲਾ ਵਿਸਰੈ, ਤੇਰਾ ਚੇਤਨਾ ਆਵੈ ਨਾਉ। ਸੰਤ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ ਮਹਾਂਪੁਰਖ, ਸੰਗੀਆਂ ਨੂੰ ਆਖਣ ਲੱਗੇ, ਕਹਿੰਦੇ ਤੇ ਪੋਚਾ ਫੇਰੋ। ਪ੍ਰੇਮੀ ਆਖਣ ਲੱਗੇ, ਮਹਾਰਾਜ ਪੱਕੇ ਫਰਸ਼ ਦੇ ਉੱਪਰ ਪੋਚਾ ਕੌਣ ਫੇਰਦਾ ਹੈ? ਕਹਿੰਦੇ ਬਚਨ ਮੰਨੀ ਦਾ ਹੈ। ਫਿਰ ਆਖਣ ਲੱਗੇ, ਜਿਹੜਾ ਇਹ ਅਸਥਾਨ ਦਾ ਮੁੱਘ ਹੈ ਕੋਠੇ ਦਾ, ਉਹਨੂੰ ਖੋਲ ਦਿਓ। ਉਹ ਬਚਨ ਮੰਨਿਆ ਗਿਆ। ਤੀਸਰਾ ਬਚਨ ਆਖਿਆ, ਖੂਹ ਤੋਂ ਜਲ ਲੈ ਕੇ ਆਓ। ਇਹ ਭਜਨ ਬੰਦਗੀ ਦੇ ਪ੍ਰਤਾਪ ਦੇ ਵਿੱਚ ਬਚਨ ਲਿਖੇ ਹੋਏ ਹਨ। ਜਦ ਤਿੰਨੇ ਬਚਨ ਮੰਨੇ ਗਏ, ਇੱਕ ਉੱਡਦਾ ਹੋਇਆ ਜੋਗੀ ਆਇਆ ਆਕਾਸ਼ ਮਾਰਗ ਰਾਹੀਂ। ਪਾਣੀ ਤੇ ਤੁਰ ਲੈਣਾ ਕੋਈ ਹੈ ਤਾਂ ਆਮ ਆਦਮੀ ਵਾਸਤੇ ਤਾਂ ਔਖਾ ਹੀ ਹੈ, ਪਰ ਐਸੀਆਂ ਐਸੀਆਂ ਸਿੱਧੀਆਂ ਹਨ, ਪ੍ਰਾਪਤ ਕਰ ਲੈਂਦੇ ਹਨ, ਆਕਾਸ਼ ਦੇ ਵਿੱਚ ਉੱਡ ਲੈਂਦੇ ਹਨ। ਆਕਾਸ਼ ਮਾਰਗ ਰਾਹੀਂ ਉੱਡਦਾ ਹੋਇਆ ਆਇਆ, ਆਉਂਦਿਆਂ ਸਾਰ ਹੀ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਆ ਕੇ ਜਦ ਮੱਥਾ ਟੇਕਣ ਲੱਗਾ, ਮਹਾਂਪੁਰਖਾਂ ਨੇ ਬਾਂਹ ਤੋਂ ਫੜ ਕੇ ਕਹਿੰਦੇ, ਮੇਰੇ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕੋ। ਇਹੋ ਇਹੋ ਜਿਹੇ ਨਿਰਮਾਣ ਮਹਾਂਪੁਰਖ ਹੋਏ ਹਨ ਸਾਧ ਸੰਗਤ ਜੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਕਹਿੰਦੇ, ਮੈਂ ਦੇਖਿਆ ਸੀ, ਮੇਰੇ ਕੋਲ ਐਸੀ ਸਮਰੱਥਾ ਸੀ ਵੀ ਕੌਣ ਹੈ ਜਿਹੜੇ ਮੇਰੀ ਕਲਿਆਣ ਕਰ ਸਕਦਾ ਹੈ। ਐਸੀਆਂ ਐਸੀਆਂ ਸਿੱਧੀਆਂ ਹਨ, 18 ਸਿੱਧੀਆਂ ਦੇ ਵਿੱਚ ਦੂਰ ਤੋਂ ਹੀ ਦੇਖ ਲੈਂਦੇ ਹਨ, ਦੂਰ ਤੋਂ ਹੀ ਸੁਣ ਲੈਂਦੇ ਹਨ, ਬੁੱਝ ਲੈਂਦੇ ਹਨ ਮਨ ਦੀ ਗੱਲ। ਇਹ ਸਭ ਸਿੱਧੀਆਂ ਦੇ ਅੰਤਰਗਤ ਆ ਜਾਂਦਾ ਹੈ। ਪਰ ਕਹਿੰਦੇ ਜਦ ਦੇਖਿਆ ਨਾ, ਤੇ ਇਹ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਕੀਰਤਨੀਆ ਹੈ, ਉਹ ਮੇਰਾ ਭਲਾ ਕਰ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟਿਕਾਇਆ, ਆਪਣਾ ਆਪ ਨਹੀਂ ਜਣਾਇਆ। ਜਲ ਦਾ ਛੱਟਾ ਜਿਸ ਵਕਤ ਮਾਰਿਆ ਤਾਂ ਸਾਧ ਸੰਗਤ ਜੀ ਉਸ ਵਕਤ ਸਾਰੀ ਜਲਨ ਜਿਹੜੀ ਸੀ ਨਾ ਬੁੱਝ ਗਈ। ਉਹਨੇ ਆਖਿਆ, ਬੜੀਆਂ ਸਿੱਧੀਆਂ ਦਾ ਮਾਲਕ ਹਾਂ, 500 ਸਾਲ ਤੋਂ ਵੱਧ ਉਮਰ ਹੈ, ਪਾਣੀ ਤੇ ਤੁਰ ਸਕਦਾ ਹਾਂ, ਆਕਾਸ਼ ਤੇ ਉੱਡ ਸਕਦਾ ਹਾਂ, ਪਰ ਸੱਚਾਈ ਹੈ ਵੀ ਮੇਰੇ ਅੰਦਰ ਭਾਂਬੜ ਮੱਚ ਰਹੇ ਹਨ ਔਗਣਾਂ ਦੇ, ਵਿਕਾਰਾਂ ਦੇ। ਸੱਚਾਈ ਨੂੰ ਜਿਹੜਾ ਕਬੂਲ ਕਰ ਜਾਂਦਾ ਹੈ ਉਹਦਾ ਫਿਰ ਰਸਤਾ ਖੁੱਲ੍ਹ ਜਾਂਦਾ ਹੈ। ਜੋ ਭੇਖ ਬਣਾ ਕੇ ਰੱਖਦਾ ਹੈ ਫਿਰ ਰਸਤਾ ਬੰਦ ਰਹਿੰਦਾ ਹੈ। ਮਹਾਂਪੁਰਖਾਂ ਨੇ ਨਿਹਾਲ ਕਰ ਦਿੱਤਾ। ਮਹਾਰਾਜ ਬਾਬਾ ਕਬੀਰ ਸਾਹਿਬ ਜੀ ਫਰਮਾ ਰਹੇ ਹਨ ਕਿ ਜੰਗਲਾਂ ਦੇ ਵਿੱਚ ਜਾ ਕੇ ਯੋਗ ਸਾਧਨਾ ਕੀਤੀ, ਸਿੱਧੀਆਂ ਪ੍ਰਾਪਤ ਕੀਤੀਆਂ, ਕੰਦ ਮੋਲ ਚੁਣ ਕੇ ਖਾਣਾ ਕੀਤਾ।
ਬੇਦੀ ਸਭ ਦੀ ਮੋਨੀ ਜਮ ਕੇ ਪਟੈ ਲਿਖਾਇਆ।
ਨਾਦੀ ਤੋਂ ਭਾਵ ਕੇ ਕੋਈ ਐਸੇ ਜੋਗੀ ਲੋਕ ਜਿਹੜੇ ਆਪਣੇ ਗਲ ਦੇ ਵਿੱਚ ਨਫੀਰੀਆਂ ਆਦਿਕ ਪਾ ਕੇ ਰੱਖਦੇ ਹਨ, ਨਾਦ ਵਜਾਉਂਦੇ ਹਨ। ਬੇਦੀ ਤੋਂ ਭਾਵ ਕੇ ਵੇਦਾਂ ਦੇ ਜਾਣਨਹਾਰ, ਉਹਨਾਂ ਦਾ ਗਿਆਨ ਰੱਖਣ ਵਾਲੇ, ਸ਼ਬਦੀ ਅਲੱਖ ਅਲੱਖ ਬੋਲਣ ਵਾਲੇ ਮੋਨੀ ਜਿਹੜੇ ਬੋਲਦੇ ਨਹੀਂ ਹਨ, ਚੁੱਪ ਕੀਤੇ ਰਹਿੰਦੇ ਹਨ, ਪਰ ਮਨ ਨੂੰ ਚੁੱਪ ਕਰਾਉਣਾ ਕਿਸੇ ਸੂਰਮੇ ਦਾ ਕੰਮ ਹੈ। ਜਿੰਨਾ ਚਿਰ ਤੱਕ ਮਨ ਬੋਲਦਾ ਰਹਿੰਦਾ ਹੈ ਉਨਾ ਚਿਰ ਤੱਕ ਰੱਬ ਨਹੀਂ ਬੋਲਦਾ। ਜਦੋਂ ਮਨ ਚੁੱਪ ਕਰ ਜਾਂਦਾ ਫਿਰ ਅੰਦਰੋਂ ਪਰਮਾਤਮਾ ਬੋਲਣ ਲੱਗ ਪੈਂਦਾ ਹੈ, ਰੱਬ ਬੋਲਣ ਲੱਗ ਪੈਂਦਾ ਹੈ। ਤਾਂ ਹੀ ਭਗਤਾਂ ਨੇ ਫਰਮਾਇਆ ਹੈ ਨਾ, ਕਹਿੰਦੇ ਕਤ ਜਾਈਐ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੈ ਮਨ ਭਇਓ ਪੰਗ। ਕਹਿੰਦੇ ਹੁਣ ਮਨ ਹੀ ਪਰਮਾਤਮਾ ਦਾ ਘਰ ਬਣ ਗਿਆ ਹੈ, ਸਰੀਰ ਹੀ ਪਰਮਾਤਮਾ ਦਾ ਘਰ ਬਣ ਗਿਆ ਹੈ। ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਰੱਬ ਦੇ ਘਰ ਦੇ ਵਿੱਚੋਂ ਪਰਮਾਤਮਾ ਦੀਆਂ ਆਵਾਜ਼ਾਂ ਆਉਂਦੀਆਂ ਹਨ, ਮੇਰੇ ਸਰੀਰ ਵਿੱਚੋਂ ਵੀ ਪਰਮਾਤਮਾ ਦੀਆਂ ਹੀ ਆਵਾਜ਼ਾਂ ਆ ਰਹੀਆਂ ਹਨ, ਇਹ ਵੀ ਰੱਬ ਦਾ ਹੀ ਘਰ ਬਣ ਗਿਆ ਹੈ। ਜਿਨ੍ਹਾਂ ਨੇ ਆਪਣੇ ਮਨ ਨੂੰ ਚੁੱਪ ਕਰਾ ਲਿਆ, ਕਹਿੰਦੇ ਐਸੇ ਐਸੇ ਜਿਹੜੇ ਜ਼ਬਾਨ ਤੋਂ ਤਾਂ ਮੋਨੀ ਹੋ ਗਏ ਪਰ ਮਨ ਦੇ ਮੋਨੀ ਨਾ ਹੋ ਸਕੇ। ਮਨ ਦੇ ਵਿੱਚ ਕਲਪਨਾ ਦੀਆਂ ਗੰਢਾਂ ਬਣੀਆਂ ਰਹੀਆਂ, ਹਿਰਦੇ ਕਲਪਨ ਗਾਠਾ, महाराज ने लिखिया है। ऐसे ऐसे कहिंदे जिहड़े फिर अखीर विच जम दे रजिस्टर दे विच अपना नाम लिखवा लैंदे हन।
भगत नारदी हृदय न आई काश कूश तन दीना।
जो कहिंदे परमेश्वर दी भगती सी ओह हिरदे दे विच परपक ना होई। जिवें विद्वानां ने नौ तरह की भगती का जिक्र किया है, गुरबाणी विच भी पंक्ति आउंदी है भगत नवें प्रकारा। संत बाबा श्याम सिंह जी ने प्रेम भगत प्रकाश दे विच 11 तरह की भगती लिखी है। कहिंदे दसवीं हुंदी है प्रेमा भगती, जिहड़ी नौ तो अगे चल के शुरू हुंदी है। यारवीं हुंदी है अनन भगती, जद कण कण दे विच अपना इष्ट गुरदेव दिखाई देण लग पैंदा है, किसे दे विच कोई भेद नहीं रह जांदा, कोई वितकरा नहीं रह जांदा। रूह दर हर जिस्म गुर गोबिंद सिंह, नूर दर हर चश्म गुर गोबिंद सिंह। आख्या ना प्रेमिया ने महाराज, भाई कन्हैया दुश्मन नू पानी पिलाई जांदा है। भाई कन्हैया जी कहिंदे तैनू पियाओ पिलावा पानी, सिर मेरे दे साई तुरका तुरक ना दिसदा कोई, तू सारे दिस आई। हसे ते गल लाया प्यारा, डब्बी हाथ फड़ाई पानी नाल मलम पी रखी, लोड़ पई ते लाई। कहिंदे जो प्रेमा भगती सी हिरदे दे विच आई ना, शरीर दी कहिंदे अनेक प्रकार दी काश कूश तां दीना बनावट बना लई।
राग रागनी डिंप होए बैठा उन हर पह क्या लीना।
फिर बाबा कबीर साहब जी फरमाउंदे हन, बड़े बड़े रागां दा धनी हो गया, रागनियां दा जाणू हो गया, पर कहिंदे अंदर भगती ना आई, परमेश्वर दी बंदगी ना आई। इस तरह दा डिंब, इस तरह दा पखंड बनाया। साध संगत जी सारे इको जे नहीं होया करदे हन। जे आपां इतिहास पढ़िए तां दो तरह दियां दा जिक्र आउंदा है। जिथे आपां पढ़दे हां औरनकोप देश ते मुख मैं पर है रेत, रास बिरानी राख ते खाया घर का खेत। अवर उपदेसै आप ना करै, आवत जावत जन्मै मरै। उत्थे नाल ही बचन आउंदे हन, जिसके अंतर बसे निरंकार, तिसकी सीख तरै संसार। संत रतनमाला दे विच बचन लिखे हुए हन। एक साहिब चंद जी पुराने कीर्तनीय हुए हन। रोज दा नितनेम सी 51 पाठ जपजी साहिब दे करदे सन, फिर कीर्तन करिया करदे सन। एडे वड्डे अभ्यासी, फिर हजारां शब्द कंठ करदिया ही बंदगी हो जांदी है। संत संगत सिंह जी कमालिए वालियां दा जिक्र आउंदा है, कथा करदे सन। ये नहीं भी उठे कथा करन आ गए, इस तरह नहीं। 3 बजे तो लैके 7 बजे तक 4 घंटे भजन करदे सन, अभ्यास करदे सन, फिर कथा करदे सन। सो बाबा कबीर साहब जी फरमाउंदे हन भी निरा रागां दा धनी हो जाण दे नाल गल नहीं बनदी। जिन्ना चिर तक जीवन दे विच भजन ना होवे, बंदगी ना होवे। कहिंदे इह डिंब जिहड़ा पखंड सी, ऐसे लोगां ने परमेश्वर दे कोलों की लैणा, बस उहनां दा मकसद पूरा हो जांदा है।
परयो काल सबै जग ऊपर, माहे लिखे ब्रह्म ज्ञानी।
सारयां दे उपर कहिंदे काल जिहड़ा है उह पिया रहिंदा है। भरम दे विच फसे होए बड़े बड़े ज्ञानवान जिहड़े हन, ਉਹ ਵੀ ਕਹਿੰਦੇ ਕਾਲ ਦੀ ਗਰਾਹੀ ਬਣ ਜਾਂਦੇ ਹਨ। ਜਿਹੜਾ ਕਿਤਾਬੀ ਗਿਆਨ ਹੈ ਉਹਦੇ ਨਾਲ ਪਾਰ ਉਤਾਰਾ ਨਹੀਂ ਹੁੰਦਾ ਜਿੰਨਾ ਚਿਰ ਤੱਕ ਅਨੁਭਵੀ ਗਿਆਨ ਨਾ ਹੋਵੇ। ਚਲੋ ਸਤਿਗੁਰਾਂ ਨੇ ਡਿਊਟੀ ਲਗਾਈ ਹੁੰਦੀ ਹੈ, ਪੰਥ ਨੇ ਡਿਊਟੀ ਲਗਾਈ ਹੁੰਦੀ ਹੈ, ਕਰਨੀ ਪੈਂਦੀ ਹੈ, ਨਿਭਾਉਣੀ ਪੈਂਦੀ ਹੈ, ਪਰ ਅਸਲ ਵਿੱਚ ਜਿੰਨਾ ਚਿਰ ਤੱਕ ਆਪ ਬੰਦਾ ਮੰਜ਼ਿਲ ਤੱਕ ਅੱਪੜਨਾ ਨਾ ਜਾਵੇ ਉਹਨਾਂ ਚਿਰ ਤੱਕ ਗਿਆਨ ਦਾ ਪ੍ਰਚਾਰ ਨਹੀਂ ਕਰਨਾ ਚਾਹੀਦਾ, ਕੋਈ ਹੋਰ ਕੰਮ ਕਰ ਲੈਣਾ ਚਾਹੀਦਾ ਹੈ। ਕਹਿੰਦੇ ਬੜੇ ਬੜੇ ਗਿਆਨਵਾਨ ਜਿਹੜੇ ਆਪ ਤਾਂ ਕਿਤੇ ਪਹੁੰਚੇ ਨਹੀਂ, ਦੂਸਰਿਆਂ ਨੂੰ ਉਪਦੇਸ਼ ਦੇਣ ਵਾਲੇ ਉਹ ਵੀ ਕਾਲ ਦਾ ਗਰਾਸ ਬਣ ਜਾਂਦੇ ਹਨ।
ਓ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਹ ਜਾਨੀ।
ਬਾਬਾ ਕਬੀਰ ਸਾਹਿਬ ਜੀ ਫਰਮਾਉਂਦੇ ਹਨ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਪ੍ਰੇਮਾ ਭਗਤੀ ਨੂੰ ਜਾਣ ਲਿਆ, ਪਰਮੇਸ਼ਰ ਦੇ ਨਾਲ ਪ੍ਰੇਮ ਕਿਵੇਂ ਕਰਨਾ ਹੈ। ਸਤ ਸੰਗਤ ਜੀ, ਇੱਕ ਮੋਹ ਹੁੰਦਾ ਹੈ, ਇੱਕ ਪ੍ਰੇਮ ਹੁੰਦਾ ਹੈ। ਮੋਹ ਦੇ ਵਿੱਚ ਬੰਦਾ ਸਮਝਦਾ ਵੀ ਨਹੀਂ ਮੈਂ ਅਗਲੇ ਦੇ ਕੋਲੋਂ ਕੁਝ ਲੈਣਾ ਹੈ, ਫਿਰ ਸੰਬੰਧ ਜੋੜੀਦਾ ਹੈ, ਪਰ ਜਿੱਥੇ ਪ੍ਰੇਮ ਹੁੰਦਾ ਹੈ ਉੱਥੇ ਆਪਣੇ ਆਪ ਨੂੰ ਕੁਰਬਾਨ ਕਰ ਦਈਦਾ ਹੈ, ਉੱਥੇ ਲੈਣ ਦੀ ਇੱਛਾ ਨਹੀਂ ਹੁੰਦੀ ਹੈ। ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ ਆਪਣੇ ਇਸ਼ਟ ਗੁਰਦੇਵ ਪਰਮਾਤਮਾ ਦੇ ਨਾਲ, ਉਹਨਾਂ ਨੇ ਹੀ ਪਰਮਾਤਮਾ ਦੀ ਪ੍ਰਾਪਤੀ ਕੀਤੀ। ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਲੜੀਵਾਰ ਪਾਵਨ ਸ਼ਬਦ ਹੈ ਉਸਦੇ ਵੀ ਅਖਰੀ ਅਰਥ ਸਰਵਣ ਕਰੀਏ ਜੀ।
ਮਹੱਲਾ ਤੀਜਾ ਜਗ ਜੀਵਨ ਸਾਚਾ ਏਕੋ ਦਾਤਾ।
ਮਾਰੂ ਰਾਗ ਵਿੱਚ ਧੰਨ ਗੁਰ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਹਨ, ਉਹ ਜਗਤ ਨੂੰ ਜੀਵਨ ਦੇਣ ਵਾਲਾ, ਸਦਾ ਕਾਇਮ ਰਹਿਣ ਵਾਲਾ, ਇੱਕੋ ਇੱਕ ਹੀ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ। ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਸਭ ਨੂੰ ਉਹੀ ਦਾਤਾਂ ਦੇਣ ਵਾਲਾ ਹੈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦੇਂਦੇ ਤੋਟ ਨਾ ਆਵਈ ਗਣਤ ਭਰੇ ਭੰਡਾਰ। ਬੜੇ ਭੰਡਾਰੇ ਭਰੇ ਪਏ ਹਨ, ਸਾਰਿਆਂ ਦਾ ਦਾਤਾ ਹੈ।
ਗੁਰ ਸੇਵਾ ਤੇ ਸ਼ਬਦ ਪਛਾਤਾ।
ਗੁਰੂ ਦੀ ਸੇਵਾ ਕਰਕੇ ਗੁਰਮਤ ਦੇ ਧਾਰਨੀ ਬਣ ਕੇ ਫਿਰ ਐਸੇ ਦਾਤੇ ਦੇ ਨਾਲ ਡੂੰਘੀ ਸਾਂਝ ਬਣਦੀ ਹੈ।
ਏਕੋ ਅਮਰ ਏਕਾ ਪਤ ਸਾਹੀ ਜੁਗ ਜੁਗ ਸਿਰਕਾਰ ਬਣਾਈ ਹੈ।
ਸਾਰਿਆਂ ਦੇ ਮਸਤਕ ਦੇ ਉੱਪਰ ਕਰਨ ਯੋਗ ਕੰਮ ਵਾਹਿਗੁਰੂ ਨੇ ਲਿਖੇ ਹੋਏ ਹਨ, ਉਹ ਵਾਹਿਗੁਰੂ ਪਰਮੇਸ਼ਰ ਹੀ ਸਾਰਿਆਂ ਦਾ ਪਾਤਸ਼ਾਹ ਹੈ, ਉਹਦੀ ਪਾਤਸ਼ਾਹੀ ਚੱਲਦੀ ਹੈ। ਬਾਕੀ ਜਿਹੜੀਆਂ ਪਾਤਸ਼ਾਹੀਆਂ ਹਨ ਉਹ ਕੂੜੀਆਂ ਹਨ, ਝੂਠੀਆਂ ਹਨ। ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਇਹ ਝੂਠੇ ਦਿਖਾਵੇ ਕਰਦੇ ਹਨ। ਉਸੇ ਦਾ ਇਹ ਹੁਕਮ ਸਦਾ ਵਾਸਤੇ ਅਮਰ ਹੈ, ਅਟਲ ਹੈ।
ਸੋ ਜਨ ਨਿਰਮਲ ਜਿਨ ਆਪ ਪਛਾਤਾ।
ਉਹ ਜਨ ਪਿਆਰੇ ਗੁਰਮੁਖ ਨਿਰਮਲ ਹਨ ਜਿਨ੍ਹਾਂ ਨੇ ਆਪਣੇ ਆਪੇ ਨੂੰ ਪਹਿਚਾਣ ਲਿਆ।
ਆਪੇ ਆਏ ਮਿਲਿਆ ਸੁਖ ਦਾਤਾ।
ਉਹ ਸੁਖਾਂ ਦਾ ਦਾਤਾ ਵਾਹਿਗੁਰੂ ਫਿਰ ਆਪ ਹੀ ਕਿਰਪਾ ਕਰਕੇ ਐਸੇ ਪਿਆਰਿਆਂ ਨੂੰ ਮਿਲ ਪੈਂਦਾ ਹੈ।
ਰਸਨਾ ਸ਼ਬਦ ਰਤੀ ਗੁਣ ਗਾਵੇ ਦਰ ਸਾਚੈ ਪਤ ਪਾਈ ਹੈ।
ਐਸੇ ਗੁਰਮੁਖਾਂ ਦੀ ਰਸਨਾ ਸ਼ਬਦ ਦੇ ਵਿੱਚ ਰੱਤੀ ਹੋਈ, ਰਸ ਮਾਣਦੀ ਹੋਈ ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕਰਦੀ ਹੈ, ਅਤੇ ਉਹ ਸੱਚੇ ਵਾਹਿਗੁਰੂ ਪਰਮੇਸ਼ਰ ਦੇ ਘਰ ਦੇ ਵਿੱਚ ਐਸੇ ਗੁਰਮੁਖ ਪਤ ਨੂੰ ਪ੍ਰਾਪਤ, ਇੱਜ਼ਤ ਨੂੰ, ਸਨਮਾਨ ਨੂੰ ਪ੍ਰਾਪਤ ਕਰਦੇ ਹਨ।
ਗੁਰਮੁਖ ਨਾਮ ਮਿਲੈ ਵਡਿਆਈ।
ਜਿਹੜੇ ਗੁਰੂ ਦੇ ਸਨਮੁਖ ਹੋ ਕੇ ਚੱਲਦੇ ਹਨ ਉਹਨਾਂ ਨੂੰ ਨਾਮ ਦੀ ਪ੍ਰਾਪਤੀ ਅਤੇ ਵੱਡੀ ਵਡਿਆਈ ਮਿਲਦੀ ਹੈ।
ਮਨ ਮੁਖ ਨਿੰਦਕ ਪਤ ਗਵਾਈ।
ਆਪਣੇ ਮਨ ਦੇ ਪਿੱਛੇ ਚੱਲਣ ਵਾਲੇ ਅਤੇ ਨਿੰਦਾ ਕਰਨ ਵਾਲੇ ਜਿਹੜੇ ਹਨ ਉਹ ਆਪਣੀ ਇੱਜ਼ਤ ਆਪ ਹੀ ਖਰਾਬ ਕਰ ਲੈਂਦੇ ਹਨ।
ਨਾਮ ਰਤੇ ਪਰਮ ਹੰਸ ਬੈਰਾਗੀ ਨਿਜ ਘਰ ਤਾੜੀ ਲਾਈ ਹੈ।
ਜੋ ਨਾਮ ਦੇ ਵਿੱਚ ਰੰਗੇ ਗਏ ਉਹ ਪਰਮ ਹੰਸ ਵੱਡੇ ਹੰਸ ਬਣ ਜਾਂਦੇ ਹਨ, ਪਰ ਭਾਵ ਕੇ ਤਤ ਮਿਥਿਆ ਦਾ ਵਿਵੇਚਨ ਕਰਨ ਵਾਲੇ। ਜਿਵੇਂ ਹੰਸ ਦੁੱਧ ਨੂੰ ਅਲੱਗ ਕਰ ਲੈਂਦਾ ਹੈ, ਪਾਣੀ ਅਲੱਗ, ਸੰਸਾਰ ਦੇ ਵਿੱਚ ਸਭ ਕੁਝ ਮਿਲਿਆ ਹੋਇਆ ਹੈ, ਐਸੇ ਕਹਿੰਦੇ ਅਸਲ ਵੈਰਾਗਮਾਨ ਹਨ ਜਿਨ੍ਹਾਂ ਨੇ ਰਾਗ ਦਾ ਤਿਆਗ ਕਰ ਦਿੱਤਾ, ਮੋਹ ਦਾ ਤਿਆਗ ਕਰ ਦਿੱਤਾ। ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ। ਉਹ ਆਪਣੇ ਆਪੇ ਸਰੂਪ ਦੇ ਵਿੱਚ ਦਿਨੇ ਰਾਤ ਤਾੜੀ ਲਾਈ ਹੈ, ਸਮਾਧੀ ਲਾ ਕੇ ਰੱਖਦੇ ਹਨ। ਕੀ ਸੌਣਾ ਕੀ ਜਾਗਣਾ, ਕਿਆ ਸਵਣਾ ਕਿਆ ਜਾਗਣਾ, ਗੁਰਮੁਖ ਤੇ ਪਰਵਾਨ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਸੇ ਪੂਰੇ ਪੁਰਖ ਪ੍ਰਧਾਨ, ਸਦਾ ਹੀ ਸਮਾਧੀ ਵਿੱਚ ਹੁੰਦੇ ਹਨ।
ਸਬਦ ਮਰੈ ਸੋਈ ਜਨ ਪੂਰਾ।
ਜੋ ਗੁਰੂ ਦੇ ਉਪਦੇਸ਼ ਦੁਆਰਾ ਆਪਣੇ ਆਪ ਨੂੰ ਮਾਰ ਲੈਂਦਾ ਹੈ, ਗੁਰੂ ਦੇ ਹੁਕਮ ਦੇ ਵਿੱਚ ਚੱਲਦਾ ਹੈ, ਉਹੀ ਅਸਲ ਦੇ ਵਿੱਚ ਪੂਰਾ ਹੈ।
ਸਤਿਗੁਰ ਆਖ ਸੁਣਾਏ ਸੂਰਾ।
ਸੂਰਮਾ ਸਤਿਗੁਰੂ ਆਪ ਹੀ ਉਹਨੂੰ ਫਿਰ ਆਪਣਾ ਉਪਦੇਸ਼ ਬਖਸ਼ਿਸ਼ ਕਰਦਾ ਹੈ।
ਆਇਆ ਅੰਦਰ ਅੰਮ੍ਰਿਤ ਸਰ ਸਾਚਾ, ਮਨ ਪੀਵੈ ਭਾਏ ਸੁਭਾਈ ਹੈ।
ਇਸ ਸਰੀਰ ਦੇ ਵਿੱਚ ਹੀ ਵਾਹਿਗੁਰੂ ਪਰਮੇਸ਼ਰ ਨੇ ਅੰਮ੍ਰਿਤ ਦਾ ਸਰੋਵਰ ਬਣਾਇਆ ਹੋਇਆ ਹੈ। ਗੁਰਮੁਖ ਉਸ ਅੰਮ੍ਰਿਤ ਸਰੋਵਰ ਤੱਕ ਅਪੜ ਜਾਂਦੇ ਹਨ, ਉਹਨਾਂ ਦਾ ਮਨ ਫਿਰ ਅੰਮ੍ਰਿਤ ਸਰੋਵਰ ਦੇ ਵਿੱਚੋਂ ਅੰਮ੍ਰਿਤ ਨੂੰ ਛਕਦਾ ਰਹਿੰਦਾ ਹੈ।
ਪੜ ਪੰਡਿਤ ਅਵਰਾ ਸਮਝਾਏ।
ਐਸੇ ਲੋਕ ਜਿਹੜੇ ਪੰਡਿਤ ਹਨ, ਪੜ ਪੜ ਕੇ ਧਾਰਮਿਕ ਗ੍ਰੰਥਾਂ ਨੂੰ ਦੂਸਰਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ।
ਘਰ ਜਲ ਤੇ ਕੀ ਖਬਰ ਨਾ ਪਾਏ।
ਪਰ ਕਹਿੰਦੇ ਘਰ ਜਿਹੜਾ ਹੈ ਜਲ ਰਿਹਾ ਹੈ, ਅੰਦਰ ਭਾਂਬੜ ਮੱਚ ਰਹੇ ਹਨ, ਕਾਮ ਕ੍ਰੋਧ ਜਲੇ ਸਭ ਕੋਈ। ਕਹਿੰਦੇ ਉਹਦੇ ਵੱਲ ਧਿਆਨ ਨਹੀਂ ਜਾਂਦਾ। ਜਦੋਂ ਕੋਈ ਆਪਣੇ ਵੱਲ ਧਿਆਨ ਦਿੰਦਾ, ਫਿਰ ਦੂਸਰਿਆਂ ਦੇ ਔਗਣਾਂ ਵੱਲ ਧਿਆਨ ਨਹੀਂ ਉਹਦਾ ਜਾਂਦਾ। ਜਬ ਨਾ ਥੀ ਆਪਣੀ ਖਬਰ, ਢੂੰਡਤੇ ਥੇ ਔਰੋਂ ਕੇ ਐਬੋ ਹੁਨਰ, ਜਬ ਆਪਣੀ ਖਬਰ ਹੋਈ ਤਬ ਕੋਈ ਬੇਗਾਨਾ ਨਾ ਰਹਾ। ਕਹਿੰਦੇ ਅੰਦਰ ਦੀ ਖਬਰ ਨਾ ਜਾਣੀ ਵੀ ਅੰਦਰ ਤਾਂ ਭਾਂਬੜ ਮੱਚ ਰਹੇ ਹਨ।
ਸਤਿਗੁਰ ਸੇਵੇ ਨਾਮ ਨਾ ਪਾਈਐ, ਪੜ ਥਾਕੇ ਸ਼ਾਂਤ ਨਾ ਆਈ ਹੈ।
ਬਿਨਾਂ ਸਤਿਗੁਰੂ ਦੀ ਸੇਵਾ ਕਰਨ ਤੋਂ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਪੜ੍ਹਦੇ ਰਹਿੰਦੇ ਹਨ ਪਰ ਸ਼ਾਂਤੀ ਨਹੀਂ ਆਉਂਦੀ, ਭਾਂਬੜ ਮੱਚਦੇ ਰਹਿੰਦੇ ਹਨ।
ਇੱਕ ਭਸਮ ਲਗਾਏ ਫਿਰ ਹੈ ਭੇਖ ਧਾਰੀ।
ਇੱਕ ਐਸੇ ਹਨ ਜਿਹੜੇ ਆਪਣੇ ਸਰੀਰ ਦੇ ਉੱਪਰ ਸਵਾਹ ਮਲ ਕੇ ਐਸਾ ਭੇਖ ਬਣਾ ਕੇ ਤੁਰੇ ਫਿਰਦੇ ਹਨ।
ਸ਼ਬਦ ਹੋਮੈ ਕਿਨ ਮਾਰੀ।
ਪਰ ਸ਼ਬਦ ਤੋਂ ਬਗੈਰ, ਗੁਰੂ ਦੇ ਉਪਦੇਸ਼ ਤੋਂ ਬਗੈਰ ਹੋਮੇ ਕਿੰਨੇ ਖਤਮ ਕੀਤੀ ਹੈ। ਉਹਨਾਂ ਦੇ ਅੰਦਰ ਵੀ ਹਉਮੈ ਹੰਕਾਰ ਬਣਿਆ ਰਹਿੰਦਾ ਹੈ।
ਆਨ ਦਿਨ ਜਲਤ ਰਹਿ ਦਿਨ ਰਾਤੀ, ਪਰਮ ਭੇਖ ਪਰਮਾਈ ਹੈ।
ਦਿਨੇ ਰਾਤ ਇਸ ਤਰ੍ਹਾਂ ਕਹਿੰਦੇ ਕਾਮ ਕ੍ਰੋਧ ਤ੍ਰਿਸ਼ਨਾ ਵਾਸ਼ਨਾ ਦੇ ਵਿੱਚ ਜਲਦੇ ਰਹਿੰਦੇ ਹਨ, ਭਰਮ ਦੇ ਵਿੱਚ ਭੇਖ ਦੇ ਵਿੱਚ ਉਹ ਭਰਮ ਦੇ ਭਟਕਦੇ ਰਹਿੰਦੇ ਹਨ।
ਇੱਕ ਗ੍ਰਹਿ ਕੁਟੰਬ ਮਹਿ ਸਦਾ ਉਦਾਸੀ।
ਇੱਕ ਐਸੇ ਹਨ ਜਿਹੜੇ ਆਪਣੇ ਘਰ ਦੇ ਵਿੱਚ ਹੀ ਰਹਿੰਦੇ ਹਨ, ਪਰਿਵਾਰ ਵਿੱਚ ਹੀ ਰਹਿੰਦੇ ਹਨ, ਸਤਿਗੁਰੂ ਜੀ ਉਹਨਾਂ ਤੇ ਹੀ ਕਿਰਪਾ ਕਰ ਦਿੰਦੇ ਹਨ। ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿੱਚੇ ਗਤ ਪਾਈ। ਕਹਿੰਦੇ ਗੁਰਮੁਖਾ ਕੁਝ ਵੀ ਛੱਡਣ ਦੀ ਲੋੜ ਨਹੀਂ, ਕੋਈ ਘਰ ਬਾਰ ਤਿਆਗਣ ਦੀ ਲੋੜ ਨਹੀਂ। ਤਿਆਗਣਾ ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ। ਜੇ ਤਿਆਗਣਾ ਹੈ ਤੇ ਔਗਣਾਂ ਦਾ ਤਿਆਗ ਕਰ, ਘਰ ਨੂੰ ਕਿਉਂ ਤਿਆਗ ਰਿਹਾ ਹੈ। ਆਪਣੇ ਫਰਜ਼ਾਂ ਦੀ ਪੂਰਤੀ ਕਰਦੇ ਹਨ, ਵਰਤਨ ਵੈਰਾਗ ਰੱਖਦੇ ਹਨ, ਉਹਨਾਂ ਦੇ ਵਿੱਚ ਫਸਦੇ ਨਹੀਂ ਹਨ। ਗੁਰਮੁਖ ਨੇ ਘਰ ਤੋਂ ਨੱਸਣਾ ਵੀ ਨਹੀਂ, ਘਰ ਦੇ ਵਿੱਚ ਫਸਣਾ ਵੀ ਨਹੀਂ, ਦੋਨਾਂ ਗੱਲਾਂ ਦਾ ਹੀ ਧਿਆਨ ਰੱਖਣਾ ਹੈ।
ਸ਼ਬਦ ਮੂਏ ਹਰ ਨਾਮ ਨਿਵਾਸੀ।
ਜਿਹੜੇ ਸ਼ਬਦ ਦੁਆਰਾ ਜਿਹਨਾਂ ਆਪਣਾ ਆਪੇ ਭਾਵ ਨੂੰ ਮਾਰ ਲਿਆ, ਉਹਨਾਂ ਦੀ ਨਾਮ ਦੇ ਵਿੱਚ ਸਥਿਤੀ ਹੋ ਜਾਂਦੀ ਹੈ, ਟਿਕਾਅ ਹੋ ਜਾਂਦਾ, ਨਾਮ ਫਿਰ ਉਹਨਾਂ ਨੂੰ ਭੁੱਲਦਾ ਨਹੀਂ ਹੈ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਾਧਕਾ। ਸਦਾ ਹੀ ਨਾਮ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ।
ਆਨ ਦਿਨ ਸਦੇ ਸਦਾ ਰਹੇ ਰੰਗ ਰਾਤੇ, ਭੈ ਭਾਏ ਭਗਤ ਚਿਤ ਲਾਈ ਹੈ।
ਦਿਨੇ ਰਾਤ ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗੇ ਰਹਿੰਦੇ ਹਨ, ਪ੍ਰੇਮਾ ਭਗਤੀ ਦੁਆਰਾ ਕਹਿੰਦੇ ਵਾਹਿਗੁਰੂ ਦੇ ਵਿੱਚ ਆਪਣਾ ਚਿੱਤ ਜੋੜ ਲੈਂਦੇ ਹਨ।
ਮਨ ਮੁਖ ਨਿੰਦਾ ਕਰ ਕਰ ਵਿਗੁਤਾ,
ਜੋ ਮਨ ਮੁਖ ਹੈ ਉਹਦਾ ਸੁਭਾਅ ਹੈ ਵੀ ਆਪ ਤਾਂ ਕਿਸੇ ਪਾਸੇ ਉਹਨੇ ਚੱਲਣਾ ਨਹੀਂ, ਆਪ ਨਾ ਦੇਹ ਚੁਰੂ ਭਰ ਪਾਣੀ ਤੇ ਨਿੰਦੇ ਜੇ ਗੰਗਾ ਆਨੀ। ਵੱਡੇ ਵੱਡੇ ਗੁਰਮੁਖਾਂ ਸੰਤਾਂ ਮਹਾਂਪੁਰਖਾਂ ਦੀ ਨਿੰਦਾ ਕਰਦੇ ਹਨ, ਇਸ ਤਰ੍ਹਾਂ ਫਿਰ ਆਪ ਵੀ ਖੱਜਲ ਖਰਾਬ ਹੁੰਦੇ ਹਨ।
ਅੰਤਰ ਲੋਭ ਭੌਂਕੈ ਜਿਸ ਕੁੱਤਾ,
ਆਪਣਾ ਤਾਂ ਇਸ ਤਰ੍ਹਾਂ ਦਾ ਜੀਵਨ ਹੈ ਕਿ ਲੋਭ ਰੂਪੀ ਕੁੱਤਾ ਉਹਨਾਂ ਦੇ ਅੰਦਰ ਸਾਰਾ ਸਾਰਾ ਦਿਨ ਭੌਂਕਦਾ ਰਹਿੰਦਾ ਹੈ, ਕਦੇ ਸ਼ਾਂਤ ਨਹੀਂ ਹੁੰਦਾ, ਇਹ ਮਿਲ ਜਾਵੇ ਇਹ ਮਿਲ ਜਾਵੇ, ਐਸਾ ਲਾਲਚ ਬਣਿਆ ਰਹਿੰਦਾ ਹੈ।
ਕੰਮ ਕਾਲ ਤਿਸ ਕਦੇ ਨਾ ਛੋੜੈ, ਅੰਤ ਗਿਆ ਪਛਤਾਈ ਹੈ।
ਉਹ ਜੋ ਜਮ ਕਾਲ ਹੈ ਕਦੇ ਵਾਸਤੇ ਉਹਨਾਂ ਨੂੰ ਛੱਡਦਾ ਨੇ, ਅਖੀਰ ਨੂੰ ਪਛਤਾਉਂਦੇ ਹੋਏ ਸੰਸਾਰ ਦੇ ਵਿੱਚੋਂ ਜਾਂਦੇ ਹਨ।
ਸੱਚਾ ਸ਼ਬਦ ਸੱਚੀ ਪਤ ਹੋਈ,
ਵਾਹਿਗੁਰੂ ਗੁਰੂ ਪਰਮੇਸ਼ਰ ਦੇ ਸੱਚੇ ਸ਼ਬਦ ਦੁਆਰਾ ਸੱਚੀ ਇੱਜ਼ਤ ਮਿਲਦੀ ਹੈ।
ਬਿਨ ਨਾਮੈ ਮੁਕਤ ਨਾ ਪਾਵੈ ਕੋਈ,
ਜਿੰਨੇ ਵੀ ਮੁਕਤੀ ਦੀ ਪ੍ਰਾਪਤੀ ਕੀਤੀ ਨਾਮ ਦੁਆਰਾ ਹੀ ਕੀਤੀ, ਨਾਮ ਤੋਂ ਬਗੈਰ ਕਹਿੰਦੇ ਕਿਸੇ ਨੇ ਮੁਕਤੀ ਨਹੀਂ ਪ੍ਰਪਾਈ।
ਸਤਿਗੁਰ ਕੋ ਨਾਉ ਨਾ ਪਾਏ,
ਅਤੇ ਜੋ ਨਾਮ ਹੈ ਸਤਿਗੁਰੂ ਤੋਂ ਬਿਨਾਂ ਨਹੀਂ ਮਿਲਦਾ, ਸਤਿਗੁਰੂ ਤੋਂ ਬਗੈਰ ਕਹਿੰਦੇ ਉਹਨਾਂ ਨੂੰ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ।
ਪ੍ਰਭ ਐਸੀ ਬਨਤ ਬਣਾਈ ਹੈ,
ਕਿਉਂਕਿ ਕੁੰਜੀ ਰੱਖੀ ਵਾਹਿਗੁਰੂ ਨੇ ਗੁਰੂ ਦੇ ਹੱਥ ਦੇ ਵਿੱਚ ਹੈ, ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ, ਅਵਰ ਨਾ ਕੁੰਜੀ ਹੱਥ, ਇਹ ਗੁਰੂ ਦੇ ਕੋਲ ਹੀ ਸਮਰੱਥਾ ਹੈ।
ਇੱਕ ਸਿੱਧ ਸਾਧਕ ਬਹੁਤ ਵਿਚਾਰੀ,
ਇੱਕ ਬੜੇ ਸਿੱਧ ਪੁਰਸ਼ ਸਾਧਨਾ ਕਰਨ ਵਾਲੇ ਵਿਚਾਰਵਾਨ,
ਇੱਕ ਅਹਿਨਿਸ ਨਾਮ ਰਤੇ ਨਿਰੰਕਾਰੀ,
ਔਰ ਇੱਕ ਐਸੇ ਦਿਨੇ ਰਾਤ ਨਾਮ ਦੇ ਵਿੱਚ ਜਿਹੜੇ ਰੰਗੇ ਹੋਏ ਹਨ,
ਜਿਸਨੂੰ ਆਪ ਮਿਲਾਏ ਸੋ ਬੂਝੈ, ਭਗਤ ਭਾਏ ਭਉ ਜਾਈ ਹੈ।
ਜਿਨ੍ਹਾਂ ਤੇ ਮਾਲਕ ਤਰੁੱਠਦਾ ਹੈ, ਕਿਰਪਾ ਕਰਦਾ ਹੈ, ਉਹਨਾਂ ਨੂੰ ਫਿਰ ਆਪਣੇ ਨਾਲ ਮਿਲਾ ਲੈਂਦਾ ਹੈ, ਭਾਵ ਕੇ ਭਜਨ ਵੀ ਕਰਨਾ ਹੈ, ਸੇਵਾ ਵੀ ਕਰਨੀ ਹੈ, ਪਰ ਅਰਦਾਸਾਂ ਵੀ ਕਰਨੀਆਂ ਹਨ। ਕਿਸੇ ਦੀ ਕਮਾਈ ਨਾਲ ਨਹੀਂ ਗੱਲ ਬਣਦੀ, ਕਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਜਦ ਤਰੁੱਠਦਾ ਹੈ ਫਿਰ ਆਪਣੇ ਨਾਲ ਮਿਲਾ ਲੈਂਦਾ ਹੈ, ਉਹ ਪ੍ਰੇਮਾ ਭਗਤੀ ਦੇ ਵਿੱਚ ਲੱਗ ਜਾਂਦੇ ਹਨ।
ਇਸਨਾਨ ਦਾਨ ਕਰਹਿ ਨਹੀਂ ਬੂਝੈ ਹੈ,
ਇੱਕ ਐਸੇ ਜਿਹੜੇ ਤੀਰਥਾਂ ਆਦਿਕ ਦਾ ਇਸ਼ਨਾਨ ਕਰਦੇ ਹਨ, ਦਾਨ ਆਦਿਕ ਕਰਦੇ ਹਨ, ਪਰ ਅਸਲ ਗੱਲ ਨੂੰ ਬੁੱਝਦੇ ਨਹੀਂ ਹਨ, ਕਿਉਂਕਿ ਮਾੜੀ ਗੱਲ ਨਹੀਂ ਹੈ ਕੋਈ ਦਾਨ ਕਰਨਾ, ਕੋਈ ਇਸ ਤਰ੍ਹਾਂ ਦੇ ਕੰਮ ਕਰਨੇ, ਪਰ ਜਿਵੇਂ ਇਤਿਹਾਸ ਦੇ ਵਿੱਚ ਜ਼ਿਕਰ ਹੈ ਵੀ ਜਿਹੜਾ ਨਾਮ ਹੈ ਨਾ ਉਹ ਏਕਾ ਹੈ, ਬਾਕੀ ਜਿਹੜੇ ਕੰਮ ਹਨ ਉਹ ਸਿਫਰਾਂ ਹਨ। ਏਕਾ ਹੋਵੇਗਾ ਤਾਂ ਸਿਫਰਾਂ ਦੀ ਵੀ ਵੈਲਿਊ ਹੈ, ਜੇਕਰ ਨਹੀਂ ਤਾਂ ਸਿਫਰਾਂ ਦੀ ਕੀ ਵੈਲਿਊ ਹੈ। ਪਾਪ ਦਾ ਫਲ ਦੁੱਖ, ਪੁੰਨ ਦਾ ਫਲ ਸੁੱਖ, ਦੋਵੇਂ ਨਸ਼ਟ ਹੋ ਜਾਂਦੇ ਹਨ। ਨਾਮ ਕਦੇ ਵਾਸਤੇ ਨਸ਼ਟ ਨਹੀਂ ਹੁੰਦਾ ਹੈ, ਜਿੰਨਾ ਜਿੰਨਾ ਕੋਈ ਜਪੀ ਜਾਵੇਗਾ ਜਮ੍ਹਾਂ ਹੁੰਦਾ ਜਾਵੇਗਾ, ਆਪ ਹੀ ਮਾਲਕ ਕਿਰਪਾ ਵਰਤਾਉਂਦੇ ਹਨ।
ਇੱਕ ਮਨੁਆ ਮਾਰ ਮਨੈ ਸਿਉ ਲੂਜੈ ਹੈ,
ਇੱਕ ਐਸੇ ਗੁਰਮੁਖ ਜਿਹੜੇ ਆਪਣੇ ਮਨੂਏ ਨੂੰ ਆਪਣੇ ਮਨ ਨੂੰ ਮਾਰ ਕੇ ਕਹਿੰਦੇ ਇਸ ਤਰ੍ਹਾਂ ਫਿਰ ਜੰਗ ਕਰਦੇ ਹਨ ਮਨ ਦੇ ਨਾਲ, ਕਿਉਂਕਿ ਮਨ ਬਾਹਰ ਮੁਖ ਹੁੰਦਾ ਹੈ, ਉਹਨੂੰ ਝਿੜਕ ਕੇ ਮਨ ਹੀ ਨਾਲ ਝਗੜਾ, ਮਨ ਹੀ ਨਾਲ ਸਾਥ, ਇਹਦੇ ਨਾਲ ਝਗੜਾ ਕਰਕੇ ਵੀ ਕਿੱਧਰ ਤੁਰਿਆ ਫਿਰਦਾ ਹੈ। ਸ਼ਬਦ ਦੇ ਨਾਲ ਜੁੜ, ਨਾਮ ਦੇ ਨਾਲ ਜੁੜ, ਇਸ ਤਰ੍ਹਾਂ ਪੂਰਾ ਫਿਰ ਜੰਗ ਕਰਦੇ ਹਨ ਮਨ ਦੇ ਨਾਲ।
ਸੱਚੇ ਸ਼ਬਦ ਰਤੇ ਇੱਕ ਰੰਗੀ, ਸੱਚੇ ਸ਼ਬਦ ਮਿਲਾਈ ਹੈ,
ਸੱਚੇ ਗੁਰੂ ਦੇ ਸ਼ਬਦ ਦੇ ਵਿੱਚ ਰਤੇ ਰੰਗੇ ਜਾਂਦੇ ਹਨ, ਅਤੇ ਸੱਚੇ ਸ਼ਬਦ ਦੁਆਰਾ ਪਰਮੇਸ਼ਰ ਦੇ ਨਾਲ ਉਹ ਮਿਲ ਜਾਂਦੇ ਹਨ।
ਆਪੇ ਸਿਰਜੇ ਦੇ ਵਡਿਆਈ,
ਵਾਹਿਗੁਰੂ ਆਪ ਹੀ ਸਿਰਜਣਾ ਕਰਦਾ ਹੈ, ਆਪ ਹੀ ਮਾਣ ਵਡਿਆਈ ਦਿੰਦਾ ਹੈ।
ਆਪੇ ਭਾਣੇ ਦੇ ਮਿਲਾਈ,
ਆਪਣੇ ਭਾਣੇ ਦੇ ਵਿਚ ਹੀ ਕਿਰਪਾ ਕਰਕੇ ਤਰਸ ਕਰਕੇ ਤਰਸ ਪਾਇਆ, ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਆਪ ਹੀ ਕਿਰਪਾ ਕਰਕੇ ਆਪਣੇ ਭਾਣੇ ਦੇ ਵਿੱਚ ਮਿਲਾ ਲੈਂਦਾ ਹੈ।
ਆਪੇ ਨਦਰ ਕਰੇ ਮਨ ਵਸਿਆ, ਮੇਰਾ ਪ੍ਰਭ ਇਉਂ ਫੁਰਮਾਈ ਹੈ।
ਮੇਰੇ ਪ੍ਰਭੂ ਵਾਹਿਗੁਰੂ ਨੇ ਇਸ ਤਰ੍ਹਾਂ ਫਰਮਾਇਆ, ਭਾਵ ਇਸ ਤਰ੍ਹਾਂ ਦਾ ਵਿਧਾਨ ਬਣਾਇਆ ਹੈ ਕਿ ਮਾਲਕ ਜਦ ਨਦਰ ਕਰਦਾ ਹੈ, ਕਿਰਪਾ ਕਰਦਾ ਹੈ, ਉਦੋਂ ਆਪ ਹੀ ਮਨ ਦੇ ਵਿੱਚ ਆ ਕੇ ਹੌਲੀ ਜੇ ਆ ਕੇ ਵਸ ਜਾਂਦਾ ਹੈ।
ਸਤਿਗੁਰ ਸੇਵਹਿ ਸੇ ਜਨ ਸਾਚੇ,
ਜਿਹੜੇ ਸਤਿਗੁਰੂ ਦੀ ਸੇਵਾ ਕਰਦੇ ਹਨ ਸੱਚੇ ਪੁਰਖ ਹਨ।
ਮਨ ਮੁਖ ਸੇਵ ਨ ਜਾਣਨ ਕਾਚੇ,
ਜਿਹੜੇ ਮਨ ਮੁਖ ਹਨ ਕੱਚੇ ਹਨ, ਉਹ ਸਤਿਗੁਰੂ ਦੀ ਸੇਵਾ ਨਹੀਂ ਕਰਦੇ, ਗੁਰੂ ਦਾ ਹੁਕਮ ਨਹੀਂ ਮੰਨਦੇ, ਕੱਚੇ ਹਨ।
ਆਪੇ ਕਰਤਾ ਕਰ ਕਰ ਵੇਖੈ,
ਵਾਹਿਗੁਰੂ ਆਪ ਹੀ ਕਰ ਕਰਕੇ ਸਾਰਿਆਂ ਨੂੰ ਦੇਖਦਾ ਹੈ, ਸਿਰਜ ਸਿਰਜ ਕੇ
ਭਾਵੈ ਤਿਉਂ ਲਾਈ ਹੈ।
ਸੋ ਆਪ ਹੀ ਮਾਲਕ ਵਾਹਿਗੁਰੂ ਪਰਮੇਸ਼ਰ ਹੈ, ਜਿਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਕਿਸੇ ਦੀ ਇੱਛਾ ਹੁੰਦੀ ਹੈ ਉੱਥੇ ਫਿਰ ਲਾ ਛੱਡਦਾ ਹੈ, ਉੱਥੇ ਫਿਰ ਜੀਵ ਲੱਗੇ ਰਹਿੰਦੇ ਹਨ, ਉੱਥੋਂ ਹੀ ਉਹਨਾਂ ਨੂੰ ਸਵਾਦ ਆਉਣ ਲੱਗ ਪੈਂਦਾ ਹੈ। ਅਮਲੀ ਰਚਨ ਅਮਲੀਆਂ, ਸੋਫੀ ਸੋਫੀ ਮੇਲ ਕਰਨ ਦੇ, ਅਮਲੀਆਂ ਨੂੰ ਅਮਲੀ ਚੰਗੇ ਲੱਗਦੇ ਹਨ, ਸੋਫੀਆਂ ਨੂੰ ਸੋਫੀ ਚੰਗੇ ਲੱਗਦੇ ਹਨ, ਤੁਸੀਂ ਜਿਹੜੇ ਆਏ ਤੁਹਾਨੂੰ ਸੰਗਤ ਚੰਗੀ ਲੱਗਦੀ ਹੈ। ਸਾਧ ਸੰਗਤ ਗੁਰਸਿੱਖ ਵਸੰਦੇ ਹੈ, ਜਿੱਥਾਂ ਜਿਸ ਤਰ੍ਹਾਂ ਦੀ ਕਿਸੇ ਦੀ ਇੱਛਾ ਹੋਵੇ ਉਹ ਵਾਹਿਗੁਰੂ ਇੱਛਾ ਪੂਰਕ ਹੈ। ਜੈਸੀ ਭੂਖ ਤੈਸੀ ਕਾ ਪੂਰਕ, ਸਗਲ ਘਟਾਂ ਕਾ ਸੁਆਮੀ, ਨਾਨਕ ਪਿਆਸ ਲੱਗੀ ਦਰਸ਼ਨ ਕੀ, ਪ੍ਰਭ ਮਿਲਿਆ ਅੰਤਰ ਜਾਮੀ। ਆਪ ਹੀ ਮਾਲਕ ਲਾਉਂਦਾ ਹੈ,
ਜੁਗ ਜੁਗ ਸਾਚਾ ਏਕੋ ਦਾਤਾ,
ਵਾਹਿਗੁਰੂ ਆਪ ਹੀ ਜੁਗਾਂ ਜੁਗਾਂ ਦੇ ਵਿੱਚ ਦਾਤਾਂ ਦੇਣ ਵਾਲਾ ਹੈ।
ਪੂਰੇ ਭਾਗ ਗੁਰ ਸ਼ਬਦ ਪਛਾਤਾ,
ਵੱਡੇ ਭਾਗਾਂ ਦੁਆਰਾ ਸ਼ਬਦ ਦੁਆਰਾ ਉਹਦੀ ਪਹਿਚਾਣ ਹੁੰਦੀ ਹੈ।
ਸ਼ਬਦ ਮਿਲੇ ਸੇ ਵਿਛੋੜੇ ਨਾਹੀ,
ਜਿਹੜੇ ਗੁਰੂ ਦੇ ਉਪਦੇਸ਼ ਦੁਆਰਾ ਮਿਲ ਗਏ ਕਦੇ ਵਿਛੋੜਾ ਨਹੀਂ ਹੁੰਦਾ।
ਨਦਰੀ ਸਹਿਜ ਮਿਲਾਈ ਹੈ,
ਰਹਿਮਤ ਦੀ ਨਦਰ ਨਾਲ ਉਹ ਆਪਣੇ ਨਾਲ ਮਿਲਾ ਲੈਂਦਾ ਹੈ।
ਮੈਂ ਮਾਇਆ ਮੈਲ ਕਮਾਇਆ,
ਜੋ ਹਉਮੈ ਦੇ ਵਿੱਚ ਮਾਇਆ ਦੇ ਵਿੱਚ ਮਾਇਆ ਦੀ ਮੈਲ ਦੇ ਵਿੱਚ ਲੱਗੇ ਹਨ।
ਮਰ ਮਰ ਜੰਮੈ ਦੂਜਾ ਪਾਇਆ,
ਉਹ ਜੰਮਦੇ ਮਰਦੇ ਰਹਿੰਦੇ ਹਨ ਦਵੈਤ ਭਾਵ ਦੇ ਵਿੱਚ।
ਸਤਿਗੁਰ ਸੇਵੇ ਮੁਕਤ ਨਾ ਹੋਈ,
ਬਿਨਾਂ ਸਤਿਗੁਰੂ ਦੀ ਸੇਵਾ ਤੋਂ ਮੁਕਤੀ ਨਹੀਂ ਮਿਲਦੀ।
ਮਨ ਦੇਖੋ ਲਿਵ ਲਾਈ ਹੈ,
ਮਨ ਚੰਗੀ ਤਰ੍ਹਾਂ ਵਿਚਾਰ ਕੇ ਦੇਖਣਾ ਕਰ।
ਭਾਵੈ ਸੋਈ ਕਰਸੀ,
ਜੋ ਵਾਹਿਗੁਰੂ ਨੂੰ ਪਾਉਂਦਾ ਹੈ ਉਹੀ ਉਹ ਕਰਦਾ ਹੈ।
ਆਪੋ ਹੋਵਾ ਨਾ ਕਿਸ ਹੋਸੀ,
ਕਿਸੇ ਦੇ ਆਪਣਾ ਕੀਤਾ ਕੁਝ ਨਹੀਂ ਹੋ ਸਕਦਾ।
ਨਾਨਕ ਨਾਮ ਮਿਲੈ ਵਡਿਆਈ,
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੀਸਰੇ ਗੁਰੂ ਨਾਨਕ ਗੁਰੂ ਅਮਰਦਾਸ ਜੀ ਫਰਮਾਉਂਦੇ ਹਨ, ਨਾਮ ਦੁਆਰਾ ਹੀ ਸੱਚੀ ਵਡਿਆਈ ਮਿਲਦੀ ਹੈ।
ਦਰ ਸੱਚੈ ਪਤ ਪਾਈ ਹੈ,
ਇਸ ਤਰ੍ਹਾਂ ਵਾਹਿਗੁਰੂ ਦੇ ਦਰ ਦੇ ਉੱਪਰ ਸੱਚੀ ਵਡਿਆਈ ਪ੍ਰਾਪਤ ਹੁੰਦੀ ਹੈ ਜਿਹੜੇ ਨਾਮ ਦੇ ਨਾਲ ਜੁੜ ਜਾਂਦੇ ਹਨ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਲਮੇਰਾ ਸ਼ਬਦ ਸੀ ਇਸ ਕਰਕੇ ਸਮਾਂ ਲੱਗ ਗਿਆ। ਸਤਿਗੁਰੂ ਜੀ ਕਿਰਪਾ ਕਰਨ, ਗੁਰੂ ਵਾਲੇ ਬਣੀਏ। ਸਤਿਗੁਰਾਂ ਨੇ ਬਾਰ ਬਾਰ ਸ਼ਬਦ ਦੇ ਵਿੱਚ ਗੁਰੂ ਵਾਲਾ ਬਣ ਕੇ ਗੁਰੂ ਤੋਂ ਉਪਦੇਸ਼ ਲੈ ਕੇ ਨਾਮ ਦੀ ਕਮਾਈ ਕਰਨ ਦੀ ਸਾਨੂੰ ਪ੍ਰੇਰਣਾ ਦਿੱਤੀ ਹੈ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਸਮੂਹ ਸੰਗਤ ਪ੍ਰਬੰਧਕ ਜਨਾਂ ਦਾ ਹਾਰਦਿਕ ਧੰਨਵਾਦ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ।
ਜੋ ਤਿਸ ਭਾਵੈ ਸੋਈ ਕਰਸੀ, ਆਪੋ ਹੋਵਾ ਨਾ ਕਿਸ ਹੋਸੀ, ਨਾਨਕ ਨਾਮ ਮਿਲੈ ਵਡਿਆਈ, ਦਰ ਸਾਚੈ ਪਤ ਪਾਈ ਹੈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।